पलद पलद दुलियो सवार राम नाम अंतर उतार पूरे गुर की पूरी दिखिया जिन मन वसे ति साथ प्रिख्या मंतन नाम जपो लिव लाई दुख दर्द मन ते पो जाई ताचो पार करो अपारी दरगे निबे के तुम्हारी एका टेक राखो मन माए नानक पौर ना आवे जाए मोह कुटुंब मोह सबकार मोह तुम तजो सब अलवेकार मोह अर परम तजो तुम वीर साच नाम हृदय रवे शरीर साच नाम जा नव निध पाई रोए भूत न कल्पे माई एत मोह डूबा संसार गुरमुख कोई उतरे पार एत मोह फिर जूनी पाए मोहे लागा जमपुर जाए गुर दिखिया ले जब तब कमाए ना मोह टूटे ना थाई पाए नदर करे ताए मोह जाई नानक हर्ष रे समाई बोले साज मिथ्या नहीं राई चाले गुरमुख हुकम रजाई रहे अति सच्चे सरनाई सच कर वैसे काल न जो है मन क्यों आवत जावत दुख मोह है अपी अपिया हुआ अखत कथ रही है निज कर बैस सहज कर लई है हर रस माते सुख कहिए गुरमत चाल उठनिया चल नहीं डोले गुरमत सार सहज हर बोले पीवे अमृत तत्व रोले सतगुर देखिया दिखिया लीनी मन तन अर्पियो अंतरगत कीनी गत मित पाई आत्म चीनी भोजन नाम निंजन सार परम हंस सच जोत पार जय देखो तय एक अंकार रे निरालम एका सच करनी परम पद पाया सेवा गुर चरणी मन ते मन मानिया चुकी एहन परमनी इन बिर कौन कौन नहीं तारिया हर जस संत भगत निस्तारिया प्रभ पाए हम अवर न पारिया साच मैल गुर अलख लखाया नेचल मैल नहीं छाया माया साच संतोखे परम चुकाया जिनके मन वसिया सच सोई इनकी संगत गुरमुख होई नानक साच नाम मलखोई
पलट पलट पलत दो लेसवार राम नाम अंतर उरतार इस तुक दे विच तीन हिस्से हैं हलत और पलत इन्हां नूं सवारना हालत की है इस जगत दी हालत पलत मन बुद्धि और इंद्रियां तो परे दी वस्तु समर्था स्थान पलक जड़ा इस पलक दे नाल इन बुद्धि और इंद्रिया दे नाल दृष्टि गोचर नहीं है असी जान नहीं सकते पलक कहंदे ने सवार सवारना कारज नूं सवार लेना यानी कि फल नूं प्राप्त कर लेना ऐसी किरिया किसी वस्तु या संबंध दे मतलक जड़ी इस जीवात्मा ने धारण कीती हुई है जदों उसका अंत हुंदा है कदों जदों उसके फल भी प्राप्त करती है इस नूं सवारना इस जगत दे विच किया जांदा है हलत और पलत यानी कि इस मुल्क नूं और उस मुल्क नूं जड़ा इस मन बुद्धि और इंद्रिया तो परे दी गल है वस्तु है स्थान है समर्था है ओहदा है उस नूं प्राप्त कर लेना इस नूं सवारना किया है इस जगत दे विच किस तरीके दे नाल सवारिया जा सकता है गुरु साहब उपदेश कर रहे हैं सचखंड तो जो कोई भी जीवात्मा मनुखे जन्म दे विच इस मुल्क दे विच मृत लोक दे विच दृष्टिगोचर होंदी है इस पिगरे नूं लै करके जिसनू इंसान का चोला इंसान का जामा किया जाता है इस चोले दे विच आकर के ਜਦੋਂ ਉਹ ਉਸ ਵਸਤੂ ਨੂੰ ਉਸ ਪਰਮ ਪਦ ਨੂੰ ਉਸ ਅਵਸਥਾ ਨੂੰ ਪ੍ਰਾਪਤ ਕਰ ਲੈਂਦੀ ਹੈ ਫਿਰ ਅਸੀਂ ਕਹਿ ਸਕਦੇ ਹਾਂ ਕਿ ਇਸ ਪਿੰਜਰੇ ਦੇ ਵਿੱਚ ਆ ਕਰਕੇ ਜੀਵਾਤਮਾ ਨੇ ਇਸ ਮੁਲਕ ਨੂੰ ਸਵਾਰ ਲਿਆ ਯਾਨੀ ਕਿ ਸਾਧਨ ਬਣਾ ਲਿਆ ਉਧਾਰ ਕਰ ਲਿਆ ਇਸ ਮਨੁੱਖੇ ਜਨਮ ਦਾ ਇਸ ਚੋਲੇ ਦਾ ਇਸ ਪਿੰਜਰੇ ਦਾ ਆਪਣੇ ਆਪ ਦਾ ਕਦੋਂ ਜਦੋਂ ਉਸ ਪਰਮ ਪਦ ਨੂੰ ਪ੍ਰਾਪਤ ਕਰ ਲਵੇ ਅਗਰ ਉਸ ਨੂੰ ਪ੍ਰਾਪਤ ਨਹੀਂ ਕਰ ਸਕਿਆ ਤੇ ਫਿਰ ਅਸੀਂ ਕਹਿ ਸਕਦੇ ਹਾਂ ਕਿ ਉਸਨੇ ਆਪਣਾ ਇਹ ਲੋਕ ਸਵਾਰਿਆ ਨਹੀਂ ਵਿਗਾੜ ਲਿਆ ਇਸ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਸਵਾਰ ਸਕਦੇ ਹਾਂ ਵਿਚਾਰ ਕਰਨਾ ਚਾਹੀਦਾ ਜਦੋਂ ਇਸ ਚੋਲੇ ਦੇ ਵਿੱਚ ਆ ਕਰਕੇ ਇਹ ਜੀਵਾਤਮਾ ਇਸ ਮੁਲਕ ਦੀਆਂ ਵਸਤੂਆਂ ਔਰ ਸੰਬੰਧਾਂ ਨੂੰ ਇਕੱਤ੍ਰਿਤ ਕਰਨ ਲੱਗ ਜਾਂਦੀ ਹੈ ਇਸ ਸਾਰੀਆਂ ਚੀਜ਼ਾਂ ਨੂੰ ਗੁਰਬਾਣੀ ਦੇ ਵਿੱਚ ਸੰਤਾਂ ਨੇ ਕੂੜ ਕਹਿ ਕਰਕੇ ਪੁਕਾਰਿਆ ਹੈ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਵੈਸਣਹਾਰ ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਇਹ ਜੋ ਕੁਛ ਵੀ ਤੂੰ ਇਕੱਤ੍ਰਿਤ ਕਰ ਰਿਹਾ ਹੈ ਇਹ ਕੂੜ ਹੈ ਕੂੜ ਦਾ ਕੀ ਭਾਵ ਹੈ ਝੂਠ ਯਾਨੀ ਕਿ ਜੋ ਕੁਛ ਵੀ ਅਸੀਂ ਇਕੱਠਾ ਕਰ ਰਹੇ ਹਾਂ ਉਹ ਝੂਠ ਹੈ ਝੂਠ ਕਿਉਂ ਹੈ ਕਿਉਂਕਿ ਇਸਨੇ ਖਤਮ ਹੋ ਜਾਣਾ ਇਹ ਆਪਣੇ ਆਧਾਰ ਤੋਂ ਵਿਚਰ ਰਿਹਾ ਹੈ ਯਾਨੀ ਕਿ ਖਤਮ ਹੋ ਰਿਹਾ ਹੈ ਹਰ ਪਲ ਹਰ ਘੜੀ ਇਹ ਕੱਟ ਰਿਹਾ ਆਪਣੇ ਮੂਲ ਦੇ ਵਿੱਚ ਸਮਾ ਰਿਹਾ ਇਸ ਕਰਕੇ ਅਸੀਂ ਇਹਨੂੰ ਝੂਠ ਕਹਿੰਦੇ ਹਾਂ ਅਗਰ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਅਸੀਂ ਇਹ ਝੂਠ ਨੂੰ ਹੀ ਇਕੱਤ੍ਰਿਤ ਕੀਤਾ ਤੇ ਅਸੀਂ ਫਿਰ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਇਸ ਮੁਲਕ ਨੂੰ ਸੰਵਾਰ ਲਿਆ ਉਸ ਪਦ ਦੀ ਪ੍ਰਾਪਤੀ ਨਹੀਂ ਹੋ ਸਕਦੀ ਉਸੇ ਤਰੀਕੇ ਦੇ ਨਾਲ ਇਹਨਾਂ ਅੱਖਾਂ ਤੋਂ ਪਰੇ ਦੀ ਗੱਲ ਹੈ ਬੁੱਧੀ ਦੀ ਇੰਦਰੀਆਂ ਦੀ ਸੀਮਾ ਤੋਂ ਪਰੇ ਜਿਸ ਨੂੰ ਅਸੀਂ ਰੂਹਾਨੀ ਮੰਡਲ ਕਹਿੰਦੇ ਹਾਂ ਸੱਚਖੰਡ ਕਿਹਾ ਜਾਂਦਾ ਹੈ ਪਾਰ ਬ੍ਰਹਮ ਕਿਹਾ ਜਾਂਦਾ ਹੈ ਬ੍ਰਹਮ ਕਿਹਾ ਜਾਂਦਾ ਹੈ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਸਵਾਰਿਆ ਜਾ ਸਕਦਾ ਹੈ ਜਦੋਂ ਇਸ ਨੂੰ ਕੋਈ ਐਸੀ ਚੀਜ਼ ਪ੍ਰਾਪਤ ਹੋ ਜਾਏ ਜਿਸ ਨੂੰ ਆਧਾਰ ਬਣਾ ਕਰਕੇ ਇਹ ਉਸ ਮੁਲਕ ਤੱਕ ਪਹੁੰਚ ਜਾਏ ਫਿਰ ਅਸੀਂ ਕਹਿ ਸਕਦੇ ਹਾਂ ਕਿ ਇਸਨੇ ਪਰਤ ਨੂੰ ਵੀ ਸਵਾਰ ਲਿਆ ਯਾਨੀ ਕਿ ਆਪਣੇ ਇਸ ਲੋਕ ਨੂੰ ਮਨੁੱਖੇ ਜਨਮ ਨੂੰ ਵੀ ਸਵਾਰ ਲਿਆ ਔਰ ਇਹ ਸਾਰੇ ਰਸਤੇ ਨੂੰ ਤੈਅ ਕਰਕੇ ਆਪਣੇ ਮੂਲ ਦੇ ਵੀ ਸਮਾ ਗਏ ਯਾਨੀ ਕਿ ਬੂੰਦ ਜਦੋਂ ਸਮੁੰਦਰ ਦੇ ਵਿੱਚ ਸਮਾ ਜਾਏ ਫਿਰ ਉਸੀ ਦਾ ਰੂਪ ਹੋ ਜਾਂਦੀ ਹੈ ਫਿਰ ਅਸੀਂ ਕਹਿ ਸਕਦੇ ਹਾਂ ਵੀ ਸਮੁੰਦਰ ਔਰ ਬੂੰਦ ਦੇ ਵਿੱਚ ਕੋਈ ਫਰਕ ਨਹੀਂ ਯਾਨੀ ਕਿ ਸਵਰ ਗਈ ਬਾਰਿਸ਼ ਹੋਈ ਬਾਰਿਸ਼ ਤੇ ਬੂੰਦ ਆਈ ਨਦੀਆਂ ਦੇ ਵਿੱਚ ਮਿਲੀ ਤਲਾਬਾਂ ਦੇ ਵਿੱਚ ਮਿਲੀ ਉਸੇ ਤਰੀਕੇ ਨਾਲ ਰਸਤਾ ਤੈਅ ਕਰਦੀ ਹੋਈ ਜਦ ਤੱਕ ਉਹ ਸਮੁੰਦਰ ਦੇ ਵਿੱਚ ਨਹੀਂ ਮਿਲੇ ਤਦ ਤੱਕ ਅਸੀਂ ਕਹਿ ਨਹੀਂ ਸਕਦੇ ਕਿ ਇਸ ਬਾਰਿਸ਼ ਦੀ ਬੂੰਦ ਦਾ ਉਧਾਰ ਹੋ ਗਿਆ ਅਗਰ ਉਹ ਕਿੱਚੜ ਦੇ ਵਿੱਚ ਪੈ ਗਈ ਕਿੱਚੜ ਦਾ ਹੀ ਰੂਪ ਹੋ ਗਈ ਤੇ ਫਿਰ ਕਿਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਉਸਨੇ ਆਪਣੇ ਆਪ ਨੂੰ ਸਵਾਰ ਲਿਆ ਯਾਨੀ ਕਿ ਸਵਾਰਨ ਦਾ ਜਿਹੜਾ ਮਜਬੂਰ ਹੈ ਇਹ ਕਮਾਈ ਕਰਨ ਦਾ ਮਜਬੂਰ ਹੈ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਇਹ ਸਾਰਾ ਕੂੜਾ ਇਕੱਤ੍ਰਿਤ ਕਰਕੇ ਤੂੰ ਕਦੇ ਵੀ ਉਸ ਤਰੀਕੇ ਦੇ ਨਾਲ ਉਸਨੂੰ ਨਹੀਂ ਪ੍ਰਾਪਤ ਕਰ ਸਕਦਾ ਜਿਹੜੀ ਵੀ ਕਿਰਿਆ ਤੂੰ ਧਾਰਨ ਕੀਤੀ ਹੈ ਇਹ ਸਾਰੀ ਕੂੜ ਦੇ ਮੁਤਲਕ ਹੈ ਗੁਰੂ ਸਾਹਿਬ ਉਦਾਹਰਣ ਦਿੰਦੇ ਨੇ ਮੱਛਲੀ ਦਾ ਮੱਛਲੀ ਕਿੱਥੇ ਆ ਪਾਣੀ ਦੇ ਵਿੱਚ ਔਰ ਪਾਣੀ ਕਿੱਥੇ ਆ ਮੱਛਲੀ ਦੇ ਵਿੱਚ ਦੋਨੇ ਹੀ ਇੱਕ ਦੂਸਰੇ ਦੇ ਵਿੱਚ ਸਮਾਏ ਹੋਏ ਨੇ ਉਹ ਸਭ ਦੇ ਬਾਵਜੂਦ ਜਦੋਂ ਮੱਛੀ ਨੂੰ ਪਾਣੀ ਦੇ ਵਿੱਚੋਂ ਕੱਢੋ ਤੇ ਕੀ ਹੁੰਦਾ ਤੜਫਦੀ ਹੈ ਤੜਫ ਤੜਫ ਕੇ ਮਰ ਜਾਂਦੀ ਹੈ ਕਿਉਂ ਕਾਰਨ ਕੀ ਸੀ ਜਲ ਸੀ ਹੇਤ ਬਣਾਇਓ ਯਾਨੀ ਕਿ ਉਸਨੇ ਪਿਆਰ ਵਧਾ ਲਿੱਤਾ ਪਾਣੀ ਦੇ ਨਾਲ ਉਹ ਉਸਦੀ ਮੌਤ ਦਾ ਕਾਰਨ ਹੋ ਗਿਆ ਉਸੇ ਤਰੀਕੇ ਦੇ ਨਾਲ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਉਹ ਪਰਮਾਤਮਾ ਹੈ ਕਿੱਥੇ ਉਹ ਪਰਮਾਤਮਾ ਅੰਤਰ ਦੇ ਵਿੱਚ ਮੌਜੂਦ ਹੈ ਜੜ ਚੇਤਨ ਹਰ ਇੱਕ ਨੂੰ ਆਧਾਰ ਦੇ ਰਿਹਾ ਸਭ ਜਗ੍ਹਾ ਮੌਜੂਦ ਹੈ ਉਸ ਸਭ ਦੇ ਬਾਵਜੂਦ ਇਹ ਮੱਛੀ ਜਿਹੜੀ ਹੈ ਤੜਫ ਰਹੀ ਹੈ ਇਹ ਜੀਵਾਤਮਾ ਤੜਫ ਰਹੀ ਹੈ ਭੁੱਖੀ ਔਰ ਪਿਆਸੀ ਯਾਨੀ ਕਿ ਇਸ ਨੂੰ ਪਿਆਸ ਕਦੋਂ ਬੁੱਝੇਗੀ ਜਦੋਂ ਇਸ ਨੂੰ ਜਲ ਮਿਲ ਜਾਏਗਾ ਯਾਨੀ ਕਿ ਪਰਮਾਤਮਾ ਰੂਪੀ ਅੰਮ੍ਰਿਤ ਜਲ ਇਸ ਨੂੰ ਮਿਲੇਗਾ ਤਾਂ ਹੀ ਜਾ ਕਰਕੇ ਇਹ ਜੋ ਹੈ ਬਚ ਸਕਦੀ ਹੈ ਨਹੀਂ ਤੇ ਇਹਦੇ ਮਰਨ ਦਾ ਕਾਰਨ ਕੀ ਹੈ ਜਲ ਸੀ ਹੇਤ ਬਣਾਇਓ ਯਾਨੀ ਕਿ ਇਸ ਮੁਲਕ ਦੇ ਵਿੱਚ ਰਹਿ ਕਰਕੇ ਜਿਸ ਵਸਤੂ ਔਰ ਸੰਬੰਧ ਦੇ ਨਾਲ ਇਸਨੇ ਪਿਆਰ ਪੈਦਾ ਕਰ ਲਿਆ ਮੋਹ ਪੈਦਾ ਕਰ ਲਿਆ ਆਸਕਤੀ ਹੋ ਗਈ ਇਸ ਵਿਛੜ ਜਾਣ ਵਾਲੀਆਂ ਚੀਜ਼ਾਂ ਦੇ ਮੁਤਲਕ ਸੰਬੰਧਾਂ ਦੇ ਮੁਤਲਕ ਜੋ ਕੁਛ ਵੀ ਅਸੀਂ ਦੇਖ ਰਹੇ ਹਾਂ ਪ੍ਰਾਪਤ ਕਰ ਰਹੇ ਹਾਂ ਸਭ ਨੇ ਵਿਛੜ ਜਾਣਾ ਹੈ ਸੰਯੋਗ ਵਿਯੋਗ ਦੋ ਕਾਰ ਚਲਾਵੇ ਦੋਨਾਂ ਹੀ ਸੰਯੋਗ ਔਰ ਵਿਯੋਗ ਦਾ ਆਧਾਰ ਕੀ ਹੈ ਅਗਰ ਅੱਜ ਸੰਯੋਗ ਦੇ ਨਾਲ ਕੋਈ ਚੀਜ਼ ਸਾਨੂੰ ਮਿਲੀ ਹੈ ਤੇ ਉਹਦਾ ਵਿਯੋਗ ਨਿਸ਼ਚਿਤ ਹੈ ਔਰ ਵਿਯੋਗ ਦੇ ਬਾਅਦ ਦੁਬਾਰਾ ਤੋਂ ਸੰਯੋਗ ਹੋਏਗਾ ਇਹ ਨਿਸ਼ਚਿਤ ਨਹੀਂ ਹੈ ਔਰ ਅਸੀਂ ਜਿਹੜੀ ਨਿਸ਼ਚਿਤ ਚੀਜ਼ ਹੈ ਉਸਨੂੰ ਪਕੜ ਕੇ ਬੈਠੇ ਹਾਂ ਔਰ ਜਿਹੜੀ ਨਿਸ਼ਚਿਤ ਚੀਜ਼ ਨਹੀਂ ਹੈ ਇਹ ਨਿਸ਼ਚਿਤ ਹੈ ਉਸਨੂੰ ਅਸੀਂ ਭੁੱਲ ਕਰਕੇ ਬੈਠੇ ਹਾਂ ਤੇ ਇਸੀ ਕਰਕੇ ਅਸੀਂ ਜੋ ਹੈ ਫੇਲ ਹੋ ਜਾਂਦੇ ਹਾਂ ਆਪਣੇ ਮਜਬੂਰ ਦੇ ਵਿੱਚ ਕਿ ਇਹ ਮੱਛਲੀ ਨੇ ਪਿਆਰ ਵਧਾ ਕਰਕੇ ਆਪਣੀ ਮੌਤ ਨੂੰ ਇਕੱਤ੍ਰਿਤ ਕਰ ਲਿਆ ਮੌਤ ਦਾ ਸਮਾਨ ਇਕੱਠਾ ਕਰ ਲਿਆ ਉਸੇ ਤਰੀਕੇ ਦੇ ਨਾਲ ਇਹ ਜੀਵਾਤਮਾ ਨੇ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਇਹ ਪਿਆਰ ਵਧਾ ਲਿਆ ਇਹਨਾਂ ਜੜ ਵਸਤੂਆਂ ਦੇ ਨਾਲ ਔਰ ਸੰਬੰਧਾਂ ਦੇ ਨਾਲ ਆਪਣੀ ਮੌਤ ਦਾ ਸਮਾਨ ਇਕੱਠਾ ਕਰ ਲਿਆ ਹੁਣ 10 ਟੂਟੀਆਂ ਖੁੱਲੀਆਂ ਆਈਆਂ ਨੇ ਪਾਣੀ ਦਾ ਪ੍ਰੈਸ਼ਰ 1 ਹੈ और किस तरीके दे नाल एक ड्यूटी चो प्रेशर मिल सकता। अगर नौ ड्यूटियां बंद कर दितिया जाए तो प्रेशर इतना हो जाएगा कि अभी फर्स्ट फ्लोर से भी पानी नू प्राप्त कर सकते हाँ। फर्स्ट फ्लोर से पानी ताही चढ़ेगा जो नौ ड्यूटियां बंद होनगियां। इस संसार दे विच जिन्ना भी प्यार असी तकसीम कीता है वंडिया होया जब तक ये वंडिया बंद नहीं करांगे, ये आसक्ति नू खत्म नहीं करांगे, ये राग नू नहीं त्यागांगे तब तक परमात्मा के प्रति वो आसक्ति पैदा नहीं हो सकती। यानी कि बैरागी होना पड़ेगा इस संसार के प्रति। क्यों? क्योंकि ये झूठ है, कूड़ है, खत्म हो जाने वाला है। सच कौन है? वो परमात्मा है। इस करके गुरु साहब कह रहे हैं कि उसके प्रति रागमयी होना है और ये राग ताही हो सकता है जदों असी बैरागी होइए। बैरागी होए बिना रागी नहीं हो सकते, दोनों गल्लां एक हो जाण ये कभी आज तक संभव नहीं होया। विख और अमृत ये दोनों कभी इकट्ठे नहीं हो सकते, पर सारी उम्र असी मूड मत इन्हां नूं घोलदे रहिंदे आ, मिलाण दी कोशिश करदे आ। यह संबंध और वस्तुआं साडियां बनदियां नहीं, फिर भी असी इन्हां नूं अपना कह करके इन्हां नूं धारण करन दी पूरी कोशिश करदे आ। और जदों अंत समय आंदा एक छिण दे विच एक पल दे विच यह सारियां ही वस्तुआं और संबंध पराए हो जांदे ने। कारण की सी? यह विख सी। विख अमृत दे विच किस तरीके नाल मिल सकदा? यह आत्मा जड़ी है, यह परमात्मा दा एक गुण है, एक सुरत है, ख्याल है। इसने उस गुण जिसनूं नाम किया गया उस दे विच जाकर के मिलना है। अमृत ने अमृत दे विच मिलना है। विख अमृत दे विच किस तरीके दे नाल मिल सकदा है? तो यह जीवात्मा जड़ी है, यह विख नूं इकट्ठा करती है जदों मन की संगत दे विच आ करके। यही इसका नुकसान है, इसे करके यह परमात्मा नूं प्राप्त करन दे काबिल नहीं बन सकती। अज तक अनंत काल हो गया, असीं कितने ही जन्म ले ने, यह कोई पहली बारी मनुखे जन्म दे विच नहीं आए। कई बारी जम्मे, कई बारी मने, कई बारी चुरासियां कटियां ने। जदों भी सतगुरां ने प्रसन्न होकर के उस अकाल पुरख ने अपने आप अपने नाल मिलाना चाहिया तो सानू यह मनुखा चोला दिता कि तुसीं ऐसी किरिया नूं अपना लो कि मेरे नाल आ करके मिल सको। तो असीं किरिया कहड़ी अपनाई? यह झूठ के प्रति, यह संसार के प्रति, वस्तु और संबंधा के प्रति। इसी कारण असी इस मनुख्य जन्म तो इस हलत और पलत दोनों ही गवा करके बैठ गए। क्यों? क्योंकि दोनों ही झूठियां सन। यह झूठ नूं असी एकत्रित करते रहे तो फिर किस तरीके दे नाल असी उस परमात्मा नूं मिलन दे काबिल हो सकते हैं? राम नाम अंतर उतार तो गुरु साहब कहते हैं यह थां ही सवरेगा। उसका आधार की है? राम का नाम अंतर। अंतर दे विच की किस तरीके दे नाल उर तार? उर कहंदे ने हिरदे नूं तारना, यानी के प्राप्त कर लेना। और संता दा उर केड़ा हैगा? संता दा हिरदा है दसवां द्वार। हुण ए राम दा नाम की है? यही वो वस्तु है, यही वो आधार है, यही वो विधि है, यही वो रस्ता है जिस नूं प्राप्त करके जिस नूं धारण करना है और इस मनुख जन्म नूं सार्थक करना है, हलत पलत नूं सवार लेना। यानी कि सवारण दा आधार इको राम नाम है। राम नाम कोई लफज नहीं है, असी लफजा दे विच फस जांदे आ। दशो पुत्र राम नूं राम कह करके असी परमात्मा दा ही नाम समझ करके ते उत्थे तक ही रह जांदे आ। उसे तरीके दे नाल जदों भी जिस भी काल दे विच जितनियां भी सृष्टियां दे विच सरकारां आईयां उन्हां ने कोई ना कोई लफज दिता, कोई ना कोई चिन्ह दिता, कोई ना कोई निशान दिता, कोई ना कोई विधि दिती। कारण की सी? सिर्फ ख्याल नूं पलटना सी, यानी कि सुरत नूं एकत्रित करना सी। सुरत फैली हुई सी इस संसार दे विच झूठी वस्तुओं और संबंधा दे विच, और इहदे विच जद तक इह सुरत फसी होएगी, ख्याल फसिया होएगा, असी इस नाम नूं प्राप्त नहीं कर सकते। तो यह कोई लफज जड़ प्रकृति दा संबंध रखण वाली चीज नहीं है। नाम के तारे खंड ब्रह्मंड, नाम के तारे सगल जी जंत, नाम के तारे तुरिया सब भवन। यह अनंत ब्रह्मंड जड़े बने ने, यह जड़ चेतन सब नूं आधार देण वाला। यह दूसरा गुण जड़ा सुरत आत्मा है इस नूं भी आधार देण वाला। ए नाम है, ए मन बुद्धि और इंद्रिया की सीमा तो परे की वस्तु है। इना दे नाल असी इस नूं जान सकते ही नहीं। यानी कि अमृत अमृत नूं जान सकता है, उहदे विच मिल सकता है। जो परमात्मा का यह गुण जिसनूं नाम किया गया है यह एक ऐसा है जिदे विच एक आवाज आती है जिसनूं गुरु साहबान ने सचखंड तो हक की आवाज किया है। हक की है? हक सच है। सच क्यों किया? क्योंकि परमात्मा सच है, सच का भाव है रहण वाला, सहज की अवस्था, जिसने टिकना है, जिसने खत्म नहीं होना, जिस करके वो अपने आप करके है, किसी के ऊपर वो आधारित नहीं है, इस करके उसने सच किया। अलग अलग भाषा ने, अलग अलग लफज ने कुछ भी कह के पुकार लो, उसके नाल कोई लफजा दे विच असी नहीं फस जाना। इस करके गुरु साहब ने उसने हक की आवाज किया। हक भी एक लफज है, ਅਸੀਂ ਹੱਕ ਦੇ ਵਿੱਚ ਲਫ਼ਜ਼ ਦੇ ਵਿੱਚ ਤਾਂ ਨਹੀਂ ਫਸਣਾ, ਅਸੀਂ ਤਾਂ ਉਸ ਵਸਤੂ ਨੂੰ ਜਾਣਨਾ ਹੈ। ਇੱਕ ਮੀਡੀਆ ਹੈ, ਸਾਧਨ ਹੈ, ਇਹ ਭਾਸ਼ਾ ਦੇ ਲਫ਼ਜ਼ਾਂ ਦੇ ਜ਼ਰੀਏ ਉਸ ਨਾਮ ਨੂੰ ਦਰਸਾਇਆ ਜਾ ਰਿਹਾ। ਇਹ ਬੜੇ ਧਿਆਨ ਨਾਲ ਇਸ ਚੀਜ਼ ਨੂੰ ਗ੍ਰਹਿਣ ਕਰੋ ਵੀ ਅਸੀਂ ਕਿਸ ਤਰੀਕੇ ਦੇ ਨਾਲ ਉੱਥੇ ਤੱਕ ਪਹੁੰਚਣਾ। ਅਸੀਂ ਲਫ਼ਜ਼ਾਂ ਨੂੰ ਵੀ ਨਾਮ ਸਮਝ ਕਰਕੇ ਉਸੀ ਨੂੰ ਚੱਕਰ ਕੱਢ ਰਿਹਾ, ਅਸੀਂ ਘਮੇਰੀ ਦੇ ਵਿੱਚ ਫਸ ਗਏ। ਯਾਨੀ ਕਿ ਇੱਕ ਚੱਕਰ ਚੋਂ ਨਿਕਲੇ ਤੇ ਦੂਸਰੇ ਦੇ ਵਿੱਚ ਫਸ ਗਏ, ਫਾਇਦਾ ਕੀ ਹੈ? ਰੇ ਤੇ ਚੱਕਰ ਦੇ ਵਿੱਚ ਹੀ। ਯਾਨੀ ਕਿ ਲਫ਼ਜ਼ ਜੋ ਹੈ ਉਹ ਨਾਮ ਦੇ ਨਾਲ ਕੋਈ ਸੰਬੰਧ ਨਹੀਂ, ਇਹ ਇੱਕ ਸਾਧਨ ਸਿਰਫ ਦਰਸਾਉਣ ਦਾ। ਯਾਨੀ ਕਿ ਰੋਟੀ ਵਸਤੂ ਕੁਝ ਹੋਰ ਹੈ, ਉਸਨੂੰ ਰੋਟੀ ਕਹਿ ਲਓ, ਅੰਗਰੇਜ਼ੀ ਦੇ ਵਿੱਚ ਕੁਝ ਕਹਿ ਲਓ, ਫਾਰਸੀ ਚ ਕੁਝ ਕਹਿ ਲਓ, ਅਲੱਗ ਅਲੱਗ ਲਫ਼ਜ਼ਾਂ ਦੀ ਕੁਝ ਵੀ ਕਹਿ ਲਓ, ਪਰ ਰੋਟੀ ਕੋਈ ਹੋਰ ਚੀਜ਼ ਆ, ਉਸਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਸਭ ਤੋਂ ਪਹਿਲੇ ਸਾਨੂੰ ਆਪਣਾ ਜੋ ਹੈ ਖੇਤ ਜੋ ਹੈ ਸੰਵਾਰਨਾ ਪਏਗਾ, ਉਹਦੇ ਵਿੱਚੋਂ ਕੰਕਰ ਪੱਥਰ ਕੱਢਣੇ ਪੈਣਗੇ, ਫਿਰ ਬੀਜ ਲਿਆ ਕੇ ਬੋਣਾ ਪਏਗਾ, ਉਸ ਤੋਂ ਬਾਅਦ ਉਹਦੀ ਪਰਵਰਿਸ਼ ਕਰਨੀ ਪਏਗੀ, ਜਦੋਂ ਪੌਦਾ ਨਿਕਲੇਗਾ ਉਹਦੇ ਵਿੱਚੋਂ ਫਸਲ ਪੱਕੇਗੀ, ਕੱਢ ਕੇ ਲਿਆਵਾਂਗੇ, ਸੁਕਾਵਾਂਗੇ, ਉਸਨੂੰ ਪੀਸਾਂਗੇ, ਆਟਾ ਬਣਾਵਾਂਗੇ, ਫਿਰ ਤਵੇ ਤੇ ਲਗਾ ਕੇ ਗਰਮ ਕਰਕੇ, ਤਦ ਜਾ ਕਰਕੇ ਕਿੱਥੇ ਰੋਟੀ ਪੱਕੇਗੀ। ਤੇ ਜਿਸ ਨੂੰ ਅਸੀਂ ਰੋਟੀ ਰੋਟੀ ਕਹਿ ਰਹੇ ਹਾਂ, ਉਹ ਰੋਟੀ ਇੱਕ ਵਿਧੀ ਹੈ, ਇੱਕ ਕਿਰਿਆ ਹੈ, ਕਮਾਈ ਦਾ ਵਿਸ਼ੇ ਹੈ। ਔਰ ਜਦ ਤੱਕ ਇਹ ਵਿਸ਼ੇ ਕਮਾਈ ਦਾ ਨਹੀਂ ਕੀਤਾ ਜਾਏਗਾ, ਰੋਟੀ ਰੋਟੀ ਕਹਿਣ ਦੇ ਨਾਲ ਤੇ ਕਿਸੇ ਦੀ ਤ੍ਰਿਪਤੀ ਨਹੀਂ ਹੋ ਸਕਦੀ, ਕਿਸੇ ਦਾ ਪੇਟ ਨਹੀਂ ਭਰ ਸਕਦਾ। ਉਸੇ ਤਰੀਕੇ ਦੇ ਨਾਲ ਇਹ ਨਾਮ ਹੈ, ਨਾਮ ਨਾਮ ਕਹਿ ਕੇ, ਗੁਰੂ ਗੁਰੂ ਕਹਿ ਕੇ, ਸਤਨਾਮ ਸਤਨਾਮ ਕਰਕੇ ਕਦੇ ਵੀ ਇਹ ਵਸਤੂਆਂ ਪ੍ਰਾਪਤ ਨਹੀਂ ਹੋ ਸਕਦੀਆਂ। ਗੁਰੂ ਕੋਈ ਆਕਾਰ ਨਹੀਂ ਹੈ, ਕੋਈ ਲਫ਼ਜ਼ ਨਹੀਂ ਹੈ, ਉਹ ਵੀ ਸ਼ਬਦ ਹੈ, ਨਾਮ ਹੈ। ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਇਹ ਨਾਮ ਲਫ਼ਜ਼ ਕਿਹਾ ਗਿਆ ਹੈ, ਉਸ ਨਾਮ ਨੂੰ ਜਿਸ ਦੇ ਅੰਦਰੋਂ ਇੱਕ ਆਵਾਜ਼ ਆਉਂਦੀ ਹੈ, ਜਿਸ ਨੂੰ ਗੁਰੂ ਸਾਹਿਬਾਂ ਨੇ ਹੱਕ ਦੀ ਆਵਾਜ਼ ਕਿਹਾ, ਇਸ ਆਵਾਜ਼ ਦੇ ਵਿੱਚੋਂ ਇੱਕ ਪ੍ਰਕਾਸ਼ ਦੀ ਪੈਦਾ ਹੈ। ਉਹ ਪ੍ਰਕਾਸ਼ ਬੜਾ ਲੁਭਾਵਨਾ ਔਰ ਅਟਰੈਕਟ ਕਰਨ ਵਾਲਾ, ਉਹਦੇ ਵਿੱਚ ਇੱਕ ਤਾਕਤ ਹੈ ਅਟਰੈਕਟ ਕਰਨ ਦੀ। ਜਿਸ ਤਰੀਕੇ ਦੇ ਨਾਲ ਮੈਗਨੇਟ ਲੋਹੇ ਨੂੰ ਖਿੱਚਦਾ ਹੈ ਨਾ, ਉਸੇ ਤਰੀਕੇ ਦੇ ਨਾਲ ਇਸ ਨਾਮ ਦਾ ਇੱਕ ਗੁਣ ਹੈ, ਇਸ ਗੁਣ ਕਰਕੇ ਹੀ ਇਸ ਦੀ ਮਹਾਨਤਾ, ਇਸ ਗੁਣ ਕਰਕੇ ਹੀ ਇਹ ਸਾਰੇ ਜੜ ਚੇਤਨ ਲੋਕ ਜਿਹੜੇ ਨੇ ਆਪਣੇ ਆਪ ਵਿੱਚ ਖੜੇ ਨੇ। ਇਹ ਪ੍ਰਿਥਵੀ ਆਪਣੇ ਧੁਰੇ ਦੇ ਚੱਕਰ ਲਗਾ ਰਹੀ ਹੈ, ਉਸ ਦੇ ਬਾਅਦ ਵੀ ਸੂਰਜ ਦਾ ਚੱਕਰ ਲਗਾ ਰਹੀ ਹੈ। ਕਿਸ ਕਾਰਨ? ਇਸ ਸ਼ਬਦ ਦੀ ਅਟਰੈਕਸ਼ਨ ਦੀ ਸ਼ਕਤੀ ਦੇ ਕਾਰਨ। ਇਹੀ ਸ਼ਕਤੀ ਹੈ ਜਿਹੜੀ ਸਭ ਨੂੰ ਆਧਾਰ ਦੇ ਰਹੀ ਹੈ, ਔਰ ਸਭ ਵਸਤੂਆਂ ਔਰ ਸੰਬੰਧ ਆਪਣੀ ਜਗ੍ਹਾ ਕਾਇਮ ਆਪਣਾ ਆਪਣਾ ਕੰਮ ਕਰ ਰਹੇ ਨੇ। ਔਰ ਜਦੋਂ ਇਹ ਸ਼ਕਤੀ ਸਿਮਟਣ ਲੱਗ ਜਾਂਦੀ ਹੈ, ਉਸੀ ਨੂੰ ਅਸੀਂ ਪਰਲੇ ਕਹਿ ਦਿੰਦੇ ਹਾਂ। ਔਰ ਨਿਸ਼ਚਿਤ ਸੀਮਾ ਤੋਂ ਅਲੱਗ ਜਾ ਕਰਕੇ ਸਿਮਟਦੀ ਹੈ, ਉਸਨੂੰ ਮਹਾਪਰਲੇ ਕਹਿ ਦਿੱਤਾ ਜਾਂਦਾ। ਯਾਨੀ ਕਿ ਆਧਾਰ ਦੇਣ ਵਾਲੀ ਜਿਹੜੀ ਵਸਤੂ ਹੈ, ਇਹ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈ, ਇਹ ਕਿਸੇ ਲਫ਼ਜ਼ ਦੇ ਵਿੱਚ ਕੈਦ ਹੋ ਜਾਏ, ਕਿਸੇ ਮਤ ਜਾਂ ਧਰਮ ਦੇ ਵਿੱਚ ਕੈਦ ਹੋ ਜਾਏ, ਜਾਂ ਕਿਸੇ ਵਿਸ਼ੇਸ਼ ਕਿਰਿਆ ਨੂੰ ਅਪਣਾਉਣ ਦੇ ਨਾਲ ਅਸੀਂ ਇਸ ਨੂੰ ਪ੍ਰਾਪਤ ਕਰ ਲਵਾਂਗੇ, ਤੇ ਇਹ ਨਹੀਂ ਹੈ। ਇਹ ਤਾਂ ਪਹਿਲੇ ਤੋਂ ਹੀ ਵਿਦਵਾਨ ਹੈ, ਗੁਰੂ ਸਾਹਿਬ ਉਪਦੇਸ਼ ਕਰਦੇ ਨੇ, ਪਰਮਾਤਮਾ ਆਪਣੇ ਆਪ ਤੋਂ ਹੈ, ਸੰਬੰਧ ਹੈ, ਯਾਨੀ ਆਪਣੇ ਆਪ ਤੋਂ ਉਸਦੀ ਉਤਪਤੀ ਹੈ, ਉਹ ਪਹਿਲੇ ਮੌਜੂਦ ਸੀ ਕਾਰਨ ਰੂਪ ਦੇ ਵਿੱਚ, ਬਾਕੀ ਚੀਜ਼ਾਂ ਬਾਅਦ ਦੇ ਵਿੱਚ ਆਈਆਂ ਨੇ। ਯਾਨੀ ਕਿ ਉਹ ਬਾਅਦ ਵਿੱਚ ਨਹੀਂ ਆ, ਸਭ ਖਤਮ ਹੋ ਜਾਣਗੀਆਂ, ਉਸ ਤੋਂ ਬਾਅਦ ਵੀ ਉਸਨੇ ਰਹਿਣਾ, ਹੁਣ ਵੀ ਉਹ ਕੰਮ ਕਰ ਰਿਹਾ, ਉਸ ਤੋਂ ਪਹਿਲੇ ਵੀ ਕਰੇਗਾ। ਅਸੀਂ ਇਹ ਸੋਚਦੇ ਹਾਂ ਕਿ ਪਰਮਾਤਮਾ ਸ਼ਾਇਦ ਅੰਦਰ ਆ ਕਰਕੇ ਪ੍ਰਕਾਸ਼ ਦੇ ਰੂਪ ਵਿੱਚ ਪ੍ਰਗਟ ਹੋਏਗਾ, ਇਹ ਸਾਡਾ ਵਹਿਮ ਹੈ, ਇਹ ਮਨ ਦੀ ਇੱਕ ਚਾਲ ਹੈ। ਇਹ ਪ੍ਰਕਾਸ਼ ਤੋਂ ਪਹਿਲੇ ਤੇ ਅਗਰ ਪ੍ਰਕਾਸ਼ ਨਹੀਂ ਹੋਏਗਾ ਤੇ ਸ੍ਰਿਸ਼ਟੀ ਚਾਹੀ ਉਹ ਵਿਲੇ ਦੇ ਵਿੱਚ ਚਲੀ ਜਾਏਗੀ, ਖਤਮ ਹੋ ਜਾਏਗੀ, ਵਿਨਾਸ਼ ਹੋ ਜਾਏਗਾ, ਯਾਨੀ ਕਿ ਕੁਛ ਵੀ ਨਹੀਂ ਰਹੇਗਾ, ਸਿਰਫ ਧੂੰਆਂ ਹੀ ਧੂੰਆਂ ਰਹਿ ਜਾਏਗਾ। ਇਸ ਕਰਕੇ ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਨਾਮ ਕੋਈ ਐਸੀ ਵਸਤੂ ਜਾਂ ਚੀਜ਼ ਨਹੀਂ ਹੈ ਜਿਸ ਨੂੰ ਅਸੀਂ ਕੈਦ ਕਰ ਸਕੀਏ ਜਾਂ ਕਿਸੇ ਵਿਸ਼ੇਸ਼ ਵਿਧੀ ਦੇ ਨਾਲ ਪ੍ਰਾਪਤ ਕਰ ਸਕੀਏ। ਤੇ ਫਿਰ ਜਿਹੜਾ ਸਾਨੂੰ ਇਹ ਜਪ ਦਿੱਤਾ ਜਾਂਦਾ, ਇਸ ਦਾ ਕੀ ਭਾਵ ਹੈ, ਨਿਸ਼ਾਨ ਦਿੱਤਾ ਜਾਂਦਾ, ਇਹ ਕਿਸ ਕਰਕੇ? ਇਹ ਸਿਰਫ ਇਸੀ ਕਰਕੇ ਦਿੱਤਾ ਜਾਂਦਾ ਕਿ ਇਹ ਅੰਮ੍ਰਿਤ ਨੂੰ ਅਸੀਂ ਇਕੱਠਾ ਕਰ ਸਕੀਏ। ਦੂਸਰਾ ਅੰਮ੍ਰਿਤ ਜਿਹੜਾ ਸੀ, ਇਹ ਸੁਰਤ ਹੈ, ਖਿਆਲ ਹੈ, ਆਤਮਾ ਹੈ, ਔਰ ਇਹ ਆਤਮਾ ਦਾ ਦੂਸਰੇ ਗੁਣ ਦੇ ਵਿੱਚ, ਯਾਨੀ ਕਿ ਉਸ ਪਰਮਾਤਮਾ ਰੂਪੀ ਨਾਮ ਜਿਸ ਨੂੰ ਪ੍ਰਕਾਸ਼ ਔਰ ਰਾਜ ਦਾ ਗੁਣ ਕਿਹਾ ਗਿਆ ਹੈ, ਉਸ ਦੇ ਵਿੱਚ ਸਮਾ ਜਾਣਾ। ਹੋਰ ਕੋਈ ਵੀ ਚੀਜ਼ ਇਹਨਾਂ ਦੋਨਾਂ ਗੁਣਾਂ ਦੇ ਵਿੱਚ ਸਮਾ ਨਹੀਂ ਸਕਦੀ, ਔਰ ਇਹਨਾਂ ਦੇ ਉੱਪਰ ਕਾਲ ਦਾ ਕੋਈ ਵੀ ਪ੍ਰਭਾਵ ਨਹੀਂ ਹੈ। ਯਾਨੀ ਕਿ ਕਾਲ ਦਾ ਪ੍ਰਭਾਵ ਹੋਣ ਕਰਕੇ ਚੀਜ਼ ਘਟਦੀ ਵੱਧਦੀ ਹੈ ਔਰ ਖਤਮ ਹੋ ਜਾਂਦੀ ਹੈ, ਇਹ ਨਿਸ਼ਚਿਤ ਨਿਯਮ ਹੈ। ਇਹ ਕਾਲ ਦੀ ਕਾਲ ਨੂੰ ਵਰ ਪ੍ਰਾਪਤ ਹੈ, ਸ਼ਕਤੀ ਹੈ ਉਸ ਦੇ ਅੰਦਰ, ਪਰ ਇਹਨਾਂ ਦੋਨਾਂ ਗੁਣਾਂ ਦੇ ਉੱਪਰ ਕਾਲ ਦੀ ਸ਼ਕਤੀ ਦਾ ਕੋਈ ਪ੍ਰਭਾਵ ਨਹੀਂ ਹੈ। ਇਸੇ ਕਰਕੇ ਇਸ ਨੂੰ ਸੱਚ ਕਿਹਾ ਗਿਆ, ਇਸੇ ਕਰਕੇ ਬਾਣੀ ਦੇ ਵਿੱਚ ਉਪਦੇਸ਼ ਕਰਦੇ ਨੇ ਕਿ ਰਾਮ ਨਾਮ ਅੰਤਰ ਉਰਤਾਰ। ਔਰ ਜਦ ਤੱਕ ਧਾਰਨ ਦਾ ਭਾਵ ਹੈ ਕਿ ਪ੍ਰਾਪਤ ਕਰ ਲੈਣਾ, ਜਦ ਤੱਕ ਜੀਵਾਤਮਾ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਅੰਤਰ ਕਿਉਂ ਲਫ਼ਜ਼ ਇਸਤੇਮਾਲ ਕੀਤਾ ਗਿਆ ਕਿ ਅਸੀਂ ਇਸ ਨਾਮ ਨੂੰ ਬਾਹਰ ਤਲਾਸ਼ ਕਰ ਰਹੇ ਹਾਂ, ਬਾਹਰ ਹੀ ਦੌੜੀ ਭੱਜੀ ਫਿਰਦੇ ਹਾਂ, ਜੜ ਮੂਰਤੀਆਂ ਦੇ ਵਿੱਚ, ਪੋਥੀਆਂ ਦੇ ਵਿੱਚ, ਸਤਸੰਗਾਂ ਦੇ ਵਿੱਚ ਜਾਂ ਹੋਰ ਐਸੀ ਜਗ੍ਹਾ ਤੇ ਇਸ ਦੀ ਤਲਾਸ਼ ਕਰ ਰਹੇ ਹਾਂ ਜਿਸ ਜਗ੍ਹਾ ਇਹ ਨਹੀਂ ਮਿਲ ਸਕਦਾ। ਸਿਰਫ ਰਸਤਾ ਸਾਨੂੰ ਮਿਲ ਸਕਦਾ ਇਸ ਨਾਮ ਦੇ ਜ਼ਰੀਏ, ਪਰ ਇਹ ਨਾਮ ਜਿਹੜਾ ਹੈ ਜੜ ਚੇਤਨ ਸਭ ਨੂੰ ਆਧਾਰ ਦੇਣ ਵਾਲਾ, 84 ਲੱਖ ਜਾਮਿਆਂ ਦੇ ਵਿੱਚ, ਸਿਰਫ ਇਨਸਾਨੀ ਜਾਮੇ ਦੇ ਵਿੱਚ ਅੰਤਰ ਦੇ ਵਿੱਚ ਮਿਲਦਾ। ਬਾਹਰ ਨਹੀਂ ਮਿਲਦਾ, ਅਸੀਂ ਬਾਹਰ ਦੇ ਨਾਮ ਦੇ ਵਿੱਚ ਫਸੇ ਰਹਿ ਗਏ। ਉਸ ਨੂੰ ਨਾਮ ਕਿਉਂ ਕਹਿ ਦਿੱਤਾ ਗਿਆ? ਕਿਉਂਕਿ ਪੂਰਨ ਸਤਿਗੁਰੂ ਜਦੋਂ ਵੀ ਆਪਣੇ ਹਿਰਦੇ ਦੀਆਂ ਉਹਨਾਂ ਦੀਆਂ ਤਰੰਗਾਂ ਉੱਠਦੀਆਂ ਨੇ, ਉਹਨਾਂ ਦੇ ਮੁਖਾਰਬਿੰਦ ਚੋਂ ਨਿਕਲ ਕਰਕੇ ਸਾਡੇ ਕੰਨਾਂ ਦੇ ਨਾਲ ਲਫ਼ਜ਼ ਬਣ ਕਰਕੇ ਟਕਰਾਉਂਦੀਆਂ ਨਾ, ਇਹਨਾਂ ਲਫ਼ਜ਼ਾਂ ਨੂੰ ਨਾਮ ਕਹਿ ਦਿੱਤਾ ਜਾਂਦਾ। ਕਿਉਂ? ਕਿਉਂਕਿ ਪੂਰਨ ਸਤਿਗੁਰਾਂ ਦੇ ਮੁਖਾਰਬਿੰਦ ਚੋਂ ਉਤਪੰਨ ਹੋਈਆਂ ਨੇ। ਕਾਰਨ ਕੀ ਸੀ? ਕਿਉਂਕਿ ਉਸ ਘੱਟ ਦੇ ਵਿੱਚੋਂ ਉਹ ਸੱਚਖੰਡ ਦੀ ਤਾਕਤ ਜਿਹੜੀ ਹੈ, ਉਹ ਕਿਰਨਾਂ ਜਿਹੜੀਆਂ ਨੇ ਪ੍ਰਸਾਰਿਤ ਕੀਤੀਆਂ ਜਾ ਰਹੀਆਂ। ਯਾਨੀ ਕਿ ਸੱਚਖੰਡ ਦੀ ਜਿਹੜੀ ਤਾਕਤ ਆਏਗੀ ਇਸ ਲੋਕ ਦੇ ਵਿੱਚ, ਇਹ ਨਿਯਮ ਹੈ ਇਸ ਲੋਕ ਦਾ ਕਿ ਮਨੁੱਖੇ ਜਨਮ ਦੇ ਵਿੱਚ ਅਸੀਂ ਪ੍ਰਾਪਤ ਕਰ ਸਕਦੇ ਹਾਂ। ਹੁਣ ਮਨੁੱਖੇ ਜਨਮ ਦੇ ਵਿੱਚ ਅਗਰ ਬਾਕੀਆਂ ਨੂੰ ਅਗਰ ਇਹ ਤਾਕਤ ਦੇਣੀ ਹੈ ਤਾਂ ਇੱਕ ਘੱਟ ਐਸਾ ਚਾਹੀਦਾ, ਇੱਕ ਪਵਿੱਤਰ ਹਿਰਦਾ ਚਾਹੀਦਾ ਜਿਸ ਦੇ ਅੰਦਰ ਇਹ ਪ੍ਰਗਟ ਹੋ ਜਾਏ। ਯਾਨੀ ਕਿ ਉਹ ਨਾਮ, ਉਹ ਸ਼ਬਦ, ਉਹ ਕਿਰਨਾ, ਉਹ ਅਕਤ ਕਥਾ ਜਿਹੜੀ ਉਸ ਘੱਟ ਦੇ ਅੰਦਰ ਪ੍ਰਗਟ ਹੁੰਦੀ ਹੈ, ਔਰ ਉਹਨਾਂ ਦੇ ਮੁਖਾਰ ਵੀ ਜੇ ਨਿਕਲ ਕਰਕੇ ਜਦੋਂ ਸਾਨੂੰ ਲਫ਼ਜ਼ ਸੁਣਾਈ ਦਿੰਦੇ ਨੇ ਤੇ ਇਸ ਨੂੰ ਇਸੀ ਕਰਕੇ ਨਾਮ ਕਹਿ ਦਿੱਤਾ ਗਿਆ। ਉਸ ਉਹਦਾ ਅਹੁਦਾ ਹੈ, ਉਸਦਾ ਉਹਨਾਂ ਲਫ਼ਜ਼ਾਂ ਨੂੰ ਮਾਣ ਦਿੱਤਾ ਗਿਆ ਕਿਉਂਕਿ ਉਹ ਸੱਚਖੰਡ ਦੀ ਤਾਕਤ ਦੇ ਨਾਲ ਪ੍ਰੇਰਿਤ ਹੋ ਕਰਕੇ ਸਾਨੂੰ ਸੁਣਾਈ ਦਿੱਤੇ ਨੇ, ਤੇ ਇਸੀ ਕਰਕੇ ਉਸਨੂੰ ਨਾਮ ਕਿਹਾ। ਫਿਰ ਉਹਨੂੰ ਇਤਨੇ ਵੱਡੇ ਨਾਮ ਦਾ ਜਪ ਕਿਸ ਤਰੀਕੇ ਨਾਲ ਹੈ? ਜਦੋਂ ਅਸੀਂ ਉਸਦੇ ਉੱਤੇ ਦਿੱਤੇ ਨਿਰਦੇਸ਼ ਅਨੁਸਾਰ ਅਮਲ ਕਰਾਂਗੇ, ਇਹ ਉਸ ਨਾਮ ਦਾ ਜਪ। ਉਹ ਜਦ ਤੱਕ ਅਸੀਂ ਇਹ ਜਪ ਨੂੰ ਨਹੀਂ ਕਰ ਲਵਾਂਗੇ ਨਾ, ਤੇ ਜਿਸ ਨੂੰ ਅਸੀਂ ਨਾਮ ਸਮਝ ਕੇ ਬੈਠੇ ਹਾਂ, ਜਿਸ ਨੂੰ ਅਸੀਂ ਜਪ ਰਹੇ ਹਾਂ, ਇਹ ਸਾਰੀ ਪ੍ਰਕਿਰਿਆ ਦਾ ਇੱਕ ਛੋਟਾ ਜਿਹਾ ਅੰਗ ਮਾਤਰ ਹੈ, ਔਰ ਛੋਟੇ ਜਿਹੇ ਅੰਗ ਦਾ ਸਹਾਰਾ ਲੈ ਕਰਕੇ ਅਸੀਂ ਇਸ ਰੂਹਾਨੀਅਤ ਦੇ ਪੂਰੇ ਮਜ਼ਮੂਨ ਨੂੰ ਹਾਸਲ ਨਹੀਂ ਕਰ ਸਕਦੇ। ਯਾਨੀ ਕਿ ਅਗਰ ਅਸੀਂ ਫਲ ਪ੍ਰਾਪਤ ਕਰਨਾ ਚਾਹੁੰਦੇ ਹਾਂ ਇਸ ਧਰਤੀ ਤੋਂ, ਤੇ ਬੀਜ ਬੋਣ ਦੇ ਬਾਅਦ ਸਾਨੂੰ ਉਹਦੀ ਪੂਰੀ ਪਰਵਰਿਸ਼ ਕਰਨੀ ਚਾਹੀਦੀ ਹੈ। ਕਹਿੰਦੀ ਹੈ ਔਰ ਧੁੱਪ ਤੋਂ, ਸਰਦੀ ਤੋਂ, ਬਰਦਾਸ਼ਤ ਤੋਂ, ਹਰ ਚੀਜ਼ ਤੋਂ, ਹਨੇਰੀ ਚੱਖਣ ਤੋਂ ਬਚਾਉਣਾ ਵੀ ਪੈਂਦਾ, ਔਰ ਉਸਦੇ ਨਾਲ ਉਸਨੂੰ ਸੀਚਣਾ ਵੀ ਪੈਂਦਾ, ਉਹਦੀ ਸਿੰਚਾਈ ਵੀ ਕਰਨੀ ਪੈਂਦੀ ਹੈ, ਤਾਂ ਹੀ ਜਾ ਕਰਕੇ ਉਹ ਬੀਜ ਜਿਹੜਾ ਫਲਦਾ। ਉਸੇ ਤਰੀਕੇ ਦੇ ਨਾਲ ਇਹ ਲਫ਼ਜ਼ ਜਿਹੜੇ ਨੇ, ਇਹ ਇੱਕ ਕਿਰਿਆ ਮਾਤਰ ਹੈ, ਖਿਆਲ ਨੂੰ ਸਮੇਟਣ ਵਾਸਤੇ ਇੱਕ ਚਾਲ ਚੱਲੀ ਹੋਈ ਹੈ। ਇਹ ਕਾਲ ਔਰ ਦਿਆਲ ਦਾ ਮਜ਼ਮੂਨ ਹੈ, ਦੋਨਾਂ ਦੀ ਆਪਸ ਦੇ ਵਿੱਚ ਲੜਾਈ ਹੈ। ਕਾਲ ਜੋ ਹੈ ਰੂਹ ਨੂੰ ਜਾਣ ਨਹੀਂ ਦੇਣਾ ਚਾਹੁੰਦਾ, ਦਿਆਲ ਜੋ ਹੈ ਆਪਣੀ ਮੂੰਹ ਨੂੰ ਲੈਣ ਵਾਸਤੇ ਆਉਂਦਾ ਹੈ, ਤੇ ਦੋਨਾਂ ਦੇ ਵਿੱਚ ਜਦੋਂ ਲੜਾਈ ਛਿੜਦੀ ਹੈ ਉਸ ਵਕਤ ਇਸ ਜੀਵਾਤਮਾ ਦੇ ਹੱਥ ਵਿੱਚ ਤਲਵਾਰ ਪਕੜਾਈ ਜਾਂਦੀ ਹੈ। ਉਸੀ ਤਲਵਾਰ ਨੂੰ ਅਸੀਂ ਲਫ਼ਜ਼ ਕਹਿ ਦਈਏ, ਨਾਮ ਕਹਿ ਦਈਏ, ਕੋਈ ਨਿਸ਼ਾਨ ਕਹਿ ਦਈਏ, ਚਿੰਨ੍ਹ ਕਹਿ ਦਈਏ, ਮੇਰ ਦੀ ਦ੍ਰਿਸ਼ਟੀ ਕਹਿ ਦਈਏ, ਜਾਂ ਕੁਛ ਵੀ ਕਹਿ ਦਈਏ, ਉਸਦੇ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਇਹ ਭਾਵ ਜਾਣ ਲਓ ਕਿ ਇਹ ਲੜਾਈ ਜੀਵਾਤਮਾ ਨੂੰ ਖੁਦ ਲੜਨੀ ਪੈਂਦੀ ਹੈ। ਜਦ ਤੱਕ ਉਹ ਲੜਾਈ ਨਹੀਂ ਨਾ ਲੜੇਗਾ, ਤਿਆਰ ਨਹੀਂ ਲੜਾਈ ਵਾਸਤੇ, ਤਦ ਤੱਕ ਉਸ ਨੂੰ ਕੁਝ ਵੀ ਹਾਸਲ ਨਹੀਂ ਹੋਏਗਾ। ਅਸੀਂ ਲਫ਼ਜ਼ਾਂ ਨੂੰ ਨਾਮ ਸਮਝ ਕੇ ਉਸੀ ਨਾਲ ਚਿਪਕ ਕਰਕੇ ਬੈਠ ਗਏ ਔਰ ਅਸੀਂ ਲੜਾਈ ਲੜੀ ਗਈ। ਉਹ ਲੜਾਈ ਜਿਹੜੀ ਹੈ ਕਾਲ ਦੀ, ਯਾਨੀ ਕਿ ਕਾਲ ਦਾ ਹਿੱਸਾ ਕੌਣ ਹੈ? ਮਨ। ਇਸ ਮਨ ਦੇ ਨਾਲ ਲੜੇ ਬਗੈਰ ਇਹ ਰਾਮ ਦਾ ਨਾਮ ਸਾਨੂੰ ਪ੍ਰਾਪਤ ਨਹੀਂ ਹੋ ਸਕਦਾ, ਔਰ ਜਦ ਤੱਕ ਇਹ ਪ੍ਰਾਪਤ ਨਹੀਂ ਹੋਏਗਾ ਤਦ ਤੱਕ ਹਲਤ ਔਰ ਪਲਤ ਦੋਨੋਂ ਸਵਾਰੇ ਜਾ ਸਕਦੇ ਹੀ ਨਹੀਂ। ਤੇ ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰ ਰਹੇ ਨੇ ਕਿ ਰਾਮ ਦਾ ਨਾਮ ਜਿਹੜਾ ਹੈ ਉਹ ਕੋਈ ਜੜ ਵਸਤੂ ਦੇ ਨਾਲ ਸੰਬੰਧ ਰੱਖਣ ਵਾਲੀ ਚੀਜ਼ ਨਹੀਂ ਹੈ, ਕੋਈ ਸੀਮਿਤ ਚੀਜ਼ ਨਹੀਂ ਹੈ, ਉਹ ਅਪਾਰ ਹੈ, ਉਹ ਅਸੀਮ ਹੈ। ਉਹਨੂੰ ਮਨ, ਬੁੱਧੀ ਔਰ ਇੰਦਰੀਆਂ ਦੇ ਨਾਲ ਅਸੀਂ ਕਦੀ ਜਾਣ ਸਕਦੇ ਹੀ ਨਹੀਂ, ਔਰ ਅਗਰ ਅਸੀਂ ਉਸਨੂੰ ਜਾਣਨਾ ਚਾਹੁੰਦੇ ਹਾਂ, ਪ੍ਰਾਪਤ ਕਰਨਾ ਚਾਹੁੰਦੇ ਹਾਂ, ਤੇ ਸਾਨੂੰ ਇਹ ਖਿਆਲ ਨੂੰ ਸਮੇਟਣਾ ਪਏਗਾ, ਔਰ ਖਿਆਲ ਨੂੰ ਸਮੇਟਣ ਵਾਸਤੇ ਹੀ ਇਹ ਸਤਿਗੁਰਾਂ ਦੀ ਚੱਲੀ ਹੋਈ ਇੱਕ ਚਾਲ ਹੈ ਕਿ ਉਹਨਾਂ ਨੇ ਇੱਕ ਨਿਸ਼ਾਨ ਸਾਨੂੰ ਦੇ ਦਿੱਤਾ ਕਿ ਇਸ ਨਿਸ਼ਾਨ ਦੇ ਨਾਲ ਜੁੜੋ। ਜਦੋਂ ਬੱਚਾ ਕੋਈ ਉਦਮ ਕਰੇ ਤੇ ਉਸਨੂੰ ਬੰਨ ਦਿੱਤਾ ਜਾਂਦਾ ਹੈ, ਕੋਈ ਜਾਨਵਰ ਉਦਮ ਕਰੇ ਤੇ ਬੰਨ ਦਿੱਤਾ ਜਾਂਦਾ। ਕਾਰਨ ਕੀ ਹੈ? ਕਿ ਉਦਮ ਤੋਂ ਬਚ ਜਾਏ, ਤੇ ਇਹ ਮਨ ਜਿਹੜਾ ਦੌੜਿਆ ਹੁੰਦਾ ਇਸ ਨੂੰ ਦੌੜਨ ਤੋਂ ਰੋਕਣ ਵਾਸਤੇ ਹੀ ਇਹ ਨਿਸ਼ਾਨ ਦਿੱਤਾ ਗਿਆ ਵੀ ਕਿ ਇਸ ਨੂੰ ਕਿਸੇ ਤਰੀਕੇ ਦੇ ਨਾਲ ਇਹਨੂੰ ਬੇੜੀ ਪਾ ਕੇ ਰੋਕਿਆ ਜਾਏ। ਹੁਣ ਅਸੀਂ ਬੇੜੀ ਪਾਉਣਾ ਨਹੀਂ ਚਾਹੁੰਦੇ, ਇਸ ਨਿਸ਼ਾਨ ਦੇ ਨਾਲ ਲੱਗਣਾ ਨਹੀਂ ਚਾਹੁੰਦੇ, ਨਿਸ਼ਾਨ ਨੂੰ ਸਭ ਕੁਝ ਜਾਦੂ ਮੰਤਰ ਸਮਝ ਕੇ ਬੈਠੇ ਹਾਂ, ਤੇ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਅਸੀਂ ਉਸ ਰਾਮ ਦੇ ਨਾਮ ਨੂੰ ਪ੍ਰਾਪਤ ਕਰਨ ਦੇ ਕਾਬਿਲ ਨਹੀਂ ਬਣ ਸਕਦੇ। ਇਹੀ ਕਾਰਨ ਹੈ ਕਿ ਚਾਰੋਂ ਯੁੱਗ ਬੀਤ ਗਏ, ਵੈਸੇ ਤਾਂ ਅਨੰਤ ਕਾਲ ਤੋਂ ਇਹ ਯੁੱਗ ਬੀਤ ਰਹੇ ਨੇ ਔਰ ਸਾਨੂੰ ਇਸ ਸਮੇਂ ਦਾ ਪਤਾ ਨਹੀਂ, ਪਰ ਸਾਡੀ ਗਣਨਾ ਚਾਰ ਯੁੱਗ ਦੀ ਹੈ। ਚੌਥੇ ਯੁੱਗ ਦੇ ਆਖਰੀ ਸਮੇਂ ਬੈਠੇ ਹਾਂ, ਕਲਯੁੱਗ ਦੇ ਕੋਰ ਕਲਯੁੱਗ ਦੇ ਵਿੱਚ, ਅਜੇ ਤੱਕ ਅਸੀਂ ਉਸ ਨਾਮ ਨੂੰ ਪ੍ਰਾਪਤ ਨਹੀਂ ਕਰ ਸਕੇ, ਤੇ ਕਾਰਨ ਇੱਕੋ ਹੀ ਸੀ ਕਿ ਇਸ ਸੰਸਾਰ ਦਾ ਰਾਗ, ਔਰ ਜਦ ਤੱਕ ਇਹ ਰਾਗ ਮੈਂ ਕੂੜਾ ਅੰਤਰ ਤੋਂ ਨਹੀਂ ਕੱਢਾਂਗੇ ਤਦ ਤੱਕ ਅਸੀਂ ਉਸ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਦੇ ਹੀ ਨੇ। ਪੂਰੇ ਗੁਰ ਕੀ ਪੂਰੀ ਦਿੱਖਿਆ, ਇਸ ਤੁਕ ਦੇ ਵਿੱਚ ਦੋ ਵਾਰੀ ਗੁਰੂ ਸਾਹਿਬ ਪੂਰਾ ਕਹਿ ਰਹੇ ਨੇ। ਪੂਰਾ ਕਿਉਂ ਕਹਿ ਰਹੇ ਨੇ? ਵੈਸੇ ਵੀ ਕਹਿ ਸਕਦੇ ਸੀ ਇਹਨੇ ਗੁਰੂ ਦੀ ਦਿੱਖਿਆ, ਗੁਰੂ ਦਾ ਉਪਦੇਸ਼, ਗੁਰੂ ਦਾ ਸ਼ਬਦ, ਗੁਰੂ ਦਾ ਨਾਮ, ਪਰ ਗੁਰੂ ਸਾਹਿਬ ਪੂਰਾ ਸ਼ਬਦ ਇਸਤੇਮਾਲ ਕਰ ਰਹੇ ਨੇ। ਉਸਦਾ ਬਿਲਕੁਲ ਸਪਸ਼ਟ ਅਰਥ ਹੈ ਕਿ ਸਭ ਤੋਂ ਪਹਿਲੇ ਜਿਸ ਕੋਲੋਂ ਅਸੀਂ ਦੀਕਸ਼ਾ ਲੈਣ ਚੱਲੇ ਹਾਂ ਉਹਦਾ ਪੂਰਾ ਹੋਣਾ ਜ਼ਰੂਰੀ ਹੈ, ਯਾਨੀ ਕਿ ਗੁਰੂ ਪੂਰਾ ਚਾਹੀਦਾ। दीक्षा का पाग कोई दो चार लफज का छोटा जा कोई जादू मंत्र वाला टोटका नहीं है। दीक्षा का पाग संता ने बाणी के व्यापक अर्थ दिता वो है उपदेश, यानी कि उपदेश ग्रहण करना। और जिसनों असी समझ के बैठे हैं दीक्षा, और इस उपदेश का सिर्फ एक छोटा जा हिस्सा यानी कि अंग है। तो असी विशाल होना है, सीमित नहीं होना। अगर असी सीमित हो जावे इन्ह सीमित अर्थां ला करके तो चौथे युग के अज असी अनंत काल से बैठे हाँ, इसी करके अनंत काल तक बैठे रहेंगे। असी पार नहीं जा सकते जब तक इन्हों के पूरे अर्थों ग्रहण नहीं करांगे। तो गुरु साहब कहते हैं कि गुरु पूरा होना चाहिए। हुण जिस रस्ते पर असी चलना है, जिस मार्ग पर असी चलना है, जिस वस्तु को असी प्राप्त करना चाहते हैं, अगर उसका ज्ञान उसनू पूरा नहीं होगा तो सानू पूरी दीक्षा पूरा विदेश दे किस तरीके ला सकता, उसके विच किस तरीके दीआं रुकावटां ने उसनू क्या पता। इस करके गुरु साहब कहिंदे ने कि गुरु का पूरा होना जिहड़ा बहुत ही लाजमी और आवश्यक है। नहीं तो जिथे तक गुरु की समर्था होगी उथे तक ही वह गुरु सानू ले जा सकता। अगर वह BAMA पढ़िया तो सानू PhD की डिग्री थोड़ा नहीं लाके दे सकता, असी भी BAMA तक ही जावांगे। और असी डॉक्टर इंजीनियर बनना चाहते हैं तो जरूरी गल है कि उन्होंने डिग्रिया हासिल करने वाले की शरण असी लवांगे। तो वह इस गुरु साहब उपदेश करते हैं कि उसकी दीक्षा यानी कि उपदेश शिक्षा जो है वह ऐसा नहीं है कि दो चार लफज असी समझ लीए। उसका पूर्ण और व्यापक अर्थ की है कि जो कुछ भी उन्होंने निर्देश दिता इस राम के नाम को प्राप्त करने वास्ते वह सारा का सारा दीक्षा के विच आंदा है। और जब तक असी इस दीक्षा को धारण नहीं करांगे कुछ नहीं हासिल कर सकते।
जिस मन वसे तिस साच परिख्या,
जिस मन वसे तिस साच परिख्या। हुण गुरु साहब कहिंदे ने जिस दे अंतर दे विच वस गया। हुण वसण का भाव की है, मन नूं वस दे विच कर लैणा। पूरे रूहानियत का निचोड़ है, पूरन सतगुरां दी पूरन दीक्षा की है कि मन दे नाल लड़ाई करनी, मन नूं सीमित करना, मन दे उपर विजय हासिल करनी, यह है पूरे गुरु की पूरी दीक्षा। और यह वस विच आण दा भाव ही यही है कि मन नूं जित लैणा। मन जीते जग जीत, जब तक यह मन नूं जितांगे असी संसार तो पार जा सकते ही नहीं। तो गुरु साहब कह रहे ने कि इस मन नूं अंतर दे विच वसाण दे बाद ही, वस कर लैण दे बाद ही वस कदों आंदा, जदों अपने मूल दे विच समा जांदा। इहदा मूल की है? ब्रह्म, यानी कि त्रिकुटी का जिहड़ा आखिरी हिस्सा है ब्रह्म पद जिसनूं कहा जांदा, उसी का यह अंश है, यानी कि काल का बेटा है, काल का जसूस है, काल का करिंदा। और जब तक यह अपने गुरु यानी गुरु पद दे विच जा करके काल दे विच नहीं समांदा तब तक यह वस दे विच नहीं आंदा। और वस करन दी दवाई की है? राम का नाम, जिहड़ा कि अंतर दे विच प्रगट हुंदा। और जदों अंतर दे विच प्रगट हुंदा यह उस दे नाल लग करके गुरु पद पहुंचदा, उत्थे जा करके समा जांदा, तां जा करके यह आत्मा का पिछा चढ़दा। और तां ही जा करके आत्मा बाकी दे रस्ते नूं तय करके उस सच प्रीख्या का भाव है सच नूं प्रगट कर लैणा, सच नूं प्राप्त कर लैणा। और जब तक यह मन मौजूद है तब तक सानूं उस सच की प्रीख्या, सच की प्राप्ति हो सकती नहीं जिसनों की नाम यानी कि उस अकाल पुरख का एक गुण किया गया। मन तन नाम जपै लिवलाई, मन और तन करके नाम नूं जपना, ता जाकर के लिव लगती है, ऐवें लिव नहीं लगती। हुण असी मन और तन दे नाल जाप किस तरीके नाल कर रहे हैं, दोनों ही जगह गलती कर रहे हैं। जदों असी अख बंद करके बैठते हैं जिहड़ा कि उपासना का तत्त का ज्ञान कर्म और उपासना का विषय है। हुण उपासना है अंतर दे विच उस सूरत नूं समेटना, यानी कि शब्दां नूं जदों असी दोहरांदे हां तो हुण विचार करके देखो गुरु साहब कहिंदे ने मन और तन करके। हुण इस जगह मन ने स्टूडेंट है, मन ने जपना, तो सत्संग जी असी कर की रहे हां, तन दे नाल जप रहे हां अख बंद करके, तो असी पास किवें हो जावांगे। उत्थे बिठाना है मन नूं, यह मन नूं जपाण वास्ते सानू लफज दिते गए सी, निशान दिता गया सी, किला गड्या गया सी, इस दे नाल इस नूं जोड़ो। और असी कर की रहे हां? तन दे नाल जप रहे हां। और मन किथे है? बाहर दौड़ी भजी फिरदा पिया, उस दे नाल असी लड़ाई नहीं कर रहे, असी लड़ाई कीती नहीं, मन दे नाल जपिया नहीं, तो असी प्राप्त किसनू कर लवांगे? लिव किवें लग जाएगी? हुण कहिंदे ने तन जप। हुण तन दा जप किहड़ा? जदों गुरु साहब उपदेश करदे ने सत्संग विच बैठ करके उन्हां नूं उपदेश कर दिता भी तुसीं इस तरीके की किरिया नूं धारण करना है, सच बोलना है, किसे दा हक नहीं मारना। हुण इह प्रैक्टिकल विषय है, लफ्ज़ां दा विषय है नहीं, अपनी प्रैक्टिकल जिंदगी दे विच जदों असीं अमली जामा पहनावांगे, यह है जप। ਹੁਣ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਇਹ ਇੰਦਰੀਆਂ ਦਾ ਵਿਸ਼ਾ ਸੀ, ਯਾਨੀ ਕਿ ਸੰਸਾਰ ਦਾ ਕਾਰ ਵਿਵਹਾਰ ਕਰਨਾ ਇਹ ਇੰਦਰੀਆਂ ਦਾ ਵਿਸ਼ਾ ਹੈ, ਮਨ ਦਾ ਵਿਸ਼ਾ ਨਹੀਂ ਆ। ਮਨ ਤੇ ਕਿਸ਼ਨ ਜੀ ਕਹਿੰਦੇ ਨੇ ਮਨ ਔਰ ਬੁੱਧੀ ਤੂੰ ਮੇਰੇ ਨੂੰ ਸਮਾਵਿਤ ਕਰ, ਤਾਂ ਹੀ ਜਾ ਕਰਕੇ ਤੂੰ ਉਸ ਚੀਜ਼ ਨੂੰ ਪ੍ਰਾਪਤ ਕਰ ਸਕੇਗਾ, ਯਾਨੀ ਮੇਰੇ ਨਿੱਜ ਸਰੂਪ ਨੂੰ। ਯਾਨੀ ਕਿ ਯੁੱਧ ਦੇ ਵਿੱਚ ਵੀ ਉਸਨੂੰ ਐਸੀ ਸਿੱਖਿਆ ਦੇ ਰਹੇ ਨੇ ਕਿ ਮਨ ਔਰ ਬੁੱਧੀ ਮੇਰੇ ਚ ਲਗਾ। ਹੁਣ ਯੁੱਧ ਵਰਗੀ ਜਿਹੜੀ ਤਕਨੀਕੀ ਚੀਜ਼ ਹੈ, ਮਨ ਲਗਾਏ ਬਿਨਾਂ ਬੁੱਧੀ ਇਸਤੇਮਾਲ ਕੀਤੇ ਬਿਨਾਂ ਤੇ ਉਸ ਤੇ ਬਾਣ ਕਿਸ ਤਰੀਕੇ ਨਾਲ ਚੜਾ ਕੇ ਚਲਾਇਆ ਜਾ ਸਕਦਾ। ਫਿਰ ਵੀ ਸਤਿਗੁਰੂ ਉਪਦੇਸ਼ ਕਰ ਰਹੇ ਨੇ ਤੇ ਕਿਆ ਸਤਿਗੁਰੂ ਝੂਠ ਬੋਲ ਰਹੇ ਨੇ? ਇਹ ਸੱਚਾਈ ਹੈ, ਮਨ ਦੀ ਬੜੀ ਸੂਖਮ ਚਾਲ ਹੈ। ਇਹ ਸੰਸਾਰ ਦਾ ਕਾਰ ਵਿਵਹਾਰ ਜਿਹੜਾ ਇਹ ਮਨ ਦਾ ਵਿਵਹਾਰ ਨਹੀਂ ਹੈ, ਮਨ ਦਾ ਵਿਵਹਾਰ ਹੈ ਉਸ ਗੁਰੂ ਪਰਮਾਤਮਾ ਦੀ ਤਰਫ ਲੱਗ ਜਾਣਾ। ਯਾਨੀ ਕਿ ਇੰਦਰੀਆਂ ਦੇ ਨਾਲ ਜਿਹੜਾ ਕੰਮ ਕਰਨਾ ਸੀ ਉੱਥੇ ਅਸੀਂ ਮਨ ਨੂੰ ਲਗਾ ਰੱਖਿਆ, ਬਾਹਰ ਦਾ ਜਿਹੜਾ ਕਾਰ ਵਿਵਹਾਰ ਹੈ ਸੰਸਾਰ ਦਾ, ਬੱਚਿਆਂ ਨੂੰ ਪਾਲਣਾ ਹੈ, ਮਾਂ ਬਾਪ ਦੀ ਸੇਵਾ ਕਰਨੀ ਹੈ, ਵਸਤੂ ਔਰ ਸੰਬੰਧਾਂ ਨੂੰ, ਕਿਉਂਕਿ ਇਹ ਅਸੀਂ ਇੱਕ ਸੀਮਾ ਤੱਕ ਇਹਨਾਂ ਨੂੰ ਹਾਸਲ ਕਰਨਾ, ਉਸ ਸੀਮਾ ਤੋਂ ਅੱਗੇ ਤੇ ਵਿਖ ਹੈ, ਜ਼ਹਿਰ ਹੈ, ਉਸ ਸੀਮਾ ਤੱਕ ਅਸੀਂ ਇੰਦਰੀਆਂ ਦੇ ਨਾਲ ਰਮਣਾ, ਪਰ ਅਸੀਂ ਕਰ ਕੀ ਰਹੇ ਹਾਂ? ਮਨ ਨੂੰ ਉਹਦੇ ਵਿੱਚ ਰਜਾ ਦਿੱਤਾ। ਔਰ ਮਨ ਕਿੱਥੇ ਹੋਣਾ ਚਾਹੀਦਾ? ਜਿਸ ਤਰ੍ਹਾਂ ਇੱਕ ਵਿਆਹਿਤਾ ਇਸਤਰੀ ਹੈ, ਜਦੋਂ ਆਪਣੇ ਮਾਇਕੇ ਜਾਂਦੀ ਹੈ ਤੇ ਉਹਦਾ ਮਨ ਕਿੱਥੇ ਆ? ਉਸਦਾ ਖਿਆਲ ਕਿੱਥੇ ਆ? ਆਪਣੇ ਪਤੀ ਦੇ ਵਿੱਚ। ਕੰਮ ਸਾਰਾ ਕਰ ਰਹੀ ਹੈ ਪਰ ਆਪਣੇ ਖਿਆਲ ਨੂੰ ਆਪਣੇ ਪਤੀ ਪਰਮੇਸ਼ਵਰ ਦੇ ਵਿੱਚ ਸਮਾਹਿਤ ਕੀਤਾ। ਉਸੇ ਤਰੀਕੇ ਦੇ ਨਾਲ ਗੁਰੂ ਸਾਹਿਬ ਕਹਿ ਰਹੇ ਨੇ ਕਿ ਜਿਹੜਾ ਜਪ ਤੂੰ ਕਰਨਾ ਸੀ ਇੰਦਰੀਆਂ ਦੇ ਨਾਲ ਉੱਥੇ ਤੂੰ ਮਨ ਨੂੰ ਲਗਾ ਰੱਖਿਆ, ਔਰ ਜਿੱਥੇ ਮਨ ਦੇ ਨਾਲ ਜਾਪ ਕਰਨਾ ਸੀ ਉੱਥੇ ਤੂੰ ਇੰਦਰੀਆਂ ਨੂੰ ਜਪਾ ਰਿਹਾ, ਤੇ ਤੇਰਾ ਕਦੇ ਵੀ ਲਿਵ ਨਹੀਂ ਲੱਗ ਸਕਦੀ, ਕਦੇ ਵੀ ਤੂੰ ਪਰਮਾਤਮਾ ਦੇ ਉਸ ਗੁਣ ਨੂੰ ਪਰਮ ਪਦ ਨੂੰ ਪ੍ਰਾਪਤ ਕਰਨ ਦਾ ਅਧਿਕਾਰੀ ਨਹੀਂ ਬਣ ਸਕਦਾ। ਇਹੀ ਕਾਰਨ ਹੈ ਕਿ ਅਸੀਂ ਵਾਰ ਵਾਰ ਫੇਲ ਹੋ ਜਾਂਦੇ ਹਾਂ, ਵਾਰ ਵਾਰ ਸਤਿਗੁਰਾਂ ਦੇ ਕੋਲ ਜਾਂਦੇ ਹਾਂ, ਵਾਰ ਵਾਰ ਨਿਸ਼ਾਨ ਮਿਲਦੇ ਨੇ, ਵਾਰ ਵਾਰ ਸਤਿਗੁਰੂ ਸਾਨੂੰ ਉਪਦੇਸ਼ ਦਿੰਦੇ ਨੇ, ਔਰ ਅਸੀਂ ਉਹਨਾਂ ਨੂੰ ਧਾਰਨ ਨਹੀਂ ਕਰ ਪਾਉਂਦੇ। ਕਿਉਂ? ਕਿਉਂਕਿ ਅਸੀਂ ਲਫ਼ਜ਼ਾਂ ਦੇ ਫੇਰ ਵਿੱਚ ਫਸ ਜਾਂਦੇ ਹਾਂ, ਇਸ ਗੂੜੇ ਗਿਆਨ ਨੂੰ ਹਾਸਲ ਨਹੀਂ ਕਰ ਸਕਦੇ। ਤੇ ਭਜਨ ਤੇ ਜਦੋਂ ਵੀ ਬੈਠਣਾ ਮਨ ਨੂੰ ਬਿਠਾਓ, ਇੰਦਰੀਆਂ ਦਾ ਵਿਸ਼ਾ ਨਹੀਂ ਹੈ, ਇਹ ਮਨ ਦਾ ਵਿਸ਼ਾ ਹੈ, ਔਰ ਸੰਸਾਰ ਦਾ ਕਾਰ ਵਿਵਹਾਰ ਮਨ ਨੂੰ ਉਹਦੇ ਵਿੱਚੋਂ ਕੱਢ ਲੈਣਾ। ਇਹੀ ਕਾਲ ਦੀ ਚਾਲ ਹੈ ਕਿ ਉਹ ਮਨ ਨੂੰ ਜਿਹੜਾ ਇਹਦੇ ਵਿੱਚ ਫਸਾਉਂਦਾ, ਔਰ ਜਦ ਤੱਕ ਫਸਿਆ ਰਹੇਗਾ ਤਦ ਤੱਕ ਪਰਮਾਤਮਾ ਨੂੰ ਮਿਲਣ, ਜਾਣਨ, ਉਸ ਪ੍ਰਕਾਸ਼ ਨੂੰ ਦੇਖਣ, ਆਵਾਜ਼ ਨੂੰ ਸੁਣਨ ਦੇ ਕਾਬਿਲ ਬਣ ਸਕਦਾ ਹੀ ਨਹੀਂ। ਦੁੱਖ ਦਰਦ ਮਨ ਤੇ ਪਾਉ ਜਾਏ, ਦੁੱਖ ਦਰਦ ਔਰ ਭੈ। ਹੁਣ ਦੁੱਖ ਕਿਹੜਾ ਹੈ? ਇਸ ਜੀਵਾਤਮਾ ਨੂੰ ਜਨਮ ਔਰ ਮਰਨ ਦਾ ਦੁੱਖ ਲੱਗਿਆ ਹੈ। ਦੁੱਖ ਔਰ ਦਰਦ ਕਿਹੜਾ ਹੈ? ਜਦੋਂ ਜੀਵਾਤਮਾ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਇਹ ਜਿਹੜੇ ਕਰਮ ਲੈ ਕਰਕੇ ਜਨਮ ਲੈਂਦੀ ਹੈ ਨਾ, ਇਹਨਾਂ ਦਾ ਭੁਗਤਾਨ ਇਹ ਹੈ ਦਰਦ। ਇਹ ਦਰਦਾਂ ਕਰਕੇ ਹੀ ਅਸੀਂ ਚਿਲਾਉਂਦੇ ਹਾਂ, ਰੋਂਦੇ ਹਾਂ, ਪਿੱਟਦੇ ਹਾਂ, ਫਰਿਆਦਾਂ ਕਰਦੇ ਹਾਂ। ਇਹ ਦਰਦ ਕਿਹੜੇ ਨੇ? ਜਿਹੜੇ ਪਿਛਲੇ ਜਨਮਾਂ 'ਚ ਅਸੀਂ ਚੱਟ ਚੱਟ ਕੇ ਇਸ ਸੰਸਾਰ ਦੇ ਨਾਲ ਸਵਾਦ ਲਾਏ ਨੇ, ਭਾਵੇਂ ਧੀਆਂ ਪੁੱਤਰ ਮਾਂ ਬਾਪ ਦੇ ਮੁਤੱਲਕ ਨੇ ਜਾਂ ਜੜ ਵਸਤੂ ਔਰ ਸੰਬੰਧਾਂ ਦੇ ਮੁਤੱਲਕ ਨੇ। ਇਹਨਾਂ ਨੂੰ ਇਕੱਠਾ ਕਰਦੇ ਰਹੇ, ਇਹਨਾਂ ਨਾਲ ਆਸਕਤੀ ਕਰਦੇ ਰਹੇ, ਇਹਨਾਂ ਨੂੰ ਚੱਟਦੇ ਰਹੇ, ਇਹਨਾਂ ਦਾ ਭੁਗਤਾਨ ਦੇਣ ਵਾਸਤੇ ਅੱਜ 84 ਲੱਖ ਜਾਮਿਆਂ ਦੇ ਬਾਅਦ ਸਾਨੂੰ ਇਹ ਉੱਤਮ ਜਾਮਾ ਮਿਲਿਆ ਭੁਗਤਾਨ ਦੇ ਰੂਪ। ਗੁਰੂ ਸਾਹਿਬ ਕਹਿੰਦੇ ਨੇ ਇਹ ਦਰਦ ਹੈ ਮਨ ਤੇ ਪਾਉ ਜਾਏ। ਹੁਣ ਮਨ ਦਾ ਭੈ ਕਿਹੜਾ ਹੈ? ਮਨ ਦਾ ਭੈ ਇਹ ਹੈ ਕਿ ਅਗਰ ਅਸੀਂ ਸਤਿਗੁਰ ਦੀ ਦੀਕਸ਼ਾ ਦੇ ਉੱਪਰ, ਉਪਦੇਸ਼ ਦੇ ਉੱਪਰ ਅਮਲ ਕਰਾਂਗੇ ਤੇ ਸਾਡੇ ਬੱਚੇ ਭੁੱਖੇ ਮਰ ਜਾਣਗੇ। ਤੇ ਇਸਦਾ ਭਾਵ ਇਹ ਹੈ ਕਿ ਸਾਨੂੰ ਹੰਕਾਰ ਹੈ, ਅਭਿਮਾਨ ਹੈ ਕਿ ਸੰਸਾਰ ਦੇ ਕਾਰ ਵਿਵਹਾਰ ਨੂੰ ਮੈਂ ਚਲਾ ਰਿਹਾ, ਬੱਚੇ ਮੈਂ ਪਾਲ ਰਿਹਾ, ਮਾਂ ਬਾਪ ਦੀ ਮੈਂ ਸੇਵਾ ਕਰ ਰਿਹਾ, ਜਨ ਵਸਤੂ ਔਰ ਸੰਬੰਧਾਂ, ਫੈਕਟਰੀ, ਮੋਟਰ ਕਾਰ, ਇਹ ਸਭ ਮੈਂ ਹੀ ਚਲਾ ਰਿਹਾ, ਮੈਂ ਹੀ ਇਸਦੀ ਸੰਭਾਲ ਕਰ ਰਿਹਾ। ਤੇ ਗੁਰੂ ਸਾਹਿਬ ਕਹਿੰਦੇ ਨੇ ਹੋਮੈ ਨਾਮੈ ਵਿਰੋਧ ਹੈ, ਦੂਈ ਨਾ ਵਸੇ ਇਕਤਾਈ। ਇਹ ਦੋਨਾਂ ਦਾ ਵਿਰੋਧ ਹੈ, ਦੋਨੋਂ ਕਦੀ ਇਕੱਠੇ ਬੈਠ ਸਕਦੇ ਹੀ ਨਹੀਂ। ਇੱਕ ਪਾਸੇ ਅਸੀਂ ਨਾਮ ਦੀ ਗੱਲ ਕਰਦੇ ਹਾਂ, ਦੂਸਰੇ ਪਾਸੇ ਅਸੀਂ ਹੰਕਾਰ ਇਕੱਤਰਿਤ ਕਰ ਰਹੇ ਹਾਂ। ਤੇ ਯਾਨੀ ਕਿ ਇਹ ਅਸ਼ੰਕਾ ਹੈ, ਮਨ ਦੀ ਇੱਕ ਸੂਖਸ਼ਮ ਜਾਲ ਹੈ, ਇਹ ਅਸ਼ੰਕਾ ਹੀ ਪੈ ਹੈ ਕਿ ਅਸੀਂ ਜੋ ਹੈ ਤਬਾਹ ਹੋ ਜਾਵਾਂਗੇ ਅਗਰ ਗੁਰੂ ਦੀ ਦੀਕਸ਼ਾ ਦੇ ਉੱਪਰ ਅਮਲ ਕਰਾਂਗੇ। ਤੇ ਇਹ ਦੁੱਖ ਦਰਦ ਔਰ ਮਨ ਦਾ ਭੈ ਕਦੋਂ ਦੂਰ ਹੁੰਦਾ? ਜਦੋਂ ਜੀਵਾਤਮਾ ਗੁਰੂ ਦੀ ਦੀਕਸ਼ਾ ਉਪਦੇਸ਼ ਦੇ ਉੱਪਰ ਅਮਲ ਕਰਕੇ ਅੰਤਰ ਦੇ ਵਿੱਚ ਉਸ ਪਰਮਾਤਮਾ ਦੇ ਨਾਮ ਨੂੰ ਪ੍ਰਾਪਤ ਕਰ ਲੈਂਦੀ ਹੈ। ਉਸ ਤੋਂ ਪਹਿਲੇ ਇਹ ਤਿੰਨੇ ਹੀ ਚੀਜ਼ਾਂ ਜਿਹੜੀਆਂ ਨੇ ਇਹ ਜੀਵਾਤਮਾ ਇਹਨਾਂ ਤੋਂ ਬਚ ਨਹੀਂ ਸਕਦੀ। ਪਿਛਲੇ ਜਨਮਾਂ 'ਚ ਅਗਰ ਸਵਾਦ ਲਾਇਆ ਤਾਂ ਉਹਦਾ ਭੁਗਤਾਨ ਕਰਨਾ ਪਏਗਾ। ਪੂਰਨ ਸਤਿਗੁਰ ਕਿਤਨੀ ਵੀ ਮਾਨਤਾ ਹੈ ਪਰ ਉਹ ਪ੍ਰਬੰਧ ਦੇ ਵਿੱਚ ਕਦੇ ਵੀ ਮੇਖ ਨਹੀਂ ਮਾਰਦੇ, ਕਦੇ ਵੀ ਉਸ ਦੇ ਵਿੱਚ ਹੱਥ ਨਹੀਂ ਪਾਉਂਦੇ। ਇਹ ਤਾਂ ਭੁਗਤਾਨ ਕਰਨਾ ਹੀ ਹੈ, ਪਰ ਜਦੋਂ ਅਸੀਂ ਦੀਕਸ਼ਾ ਦੇ ਉੱਪਰ ਅਮਲ ਕਰਦੇ ਹਾਂ, ਆਤਮਾ ਦੀ ਤਾਕਤ ਜਿਹੜੀ ਖਿਆਲ ਇਸ ਸੰਸਾਰ ਦੇ ਵਿੱਚ ਫੈਲੀ ਹੈ, ਇਕੱਤਰਿਤ ਹੋ ਜਾਂਦੀ ਹੈ। ਉਹ ਜਦੋਂ ਇਕੱਤਰਿਤ ਹੋ ਕਰਕੇ ਤਾਕਤ ਸਾਨੂੰ ਮਿਲਦੀ ਹੈ ਤੇ ਇਹ ਸਾਰੇ ਲਗਾਏ ਗਏ ਸਵਾਗਤਾਂ ਦਾ ਭੁਗਤਾਨ ਦੁੱਖ ਦਰਦ ਹੈ ਨਾ, ਇਹ ਮਿਟ ਜਾਂਦਾ, ਉਸਦਾ ਅਸਰ ਘੱਟ ਜਾਂਦਾ। ਸਾਨੂੰ ਪਤਾ ਵੀ ਨਹੀਂ ਚੱਲਦਾ ਕਿ ਕਦੋਂ ਅਸੀਂ ਇਹਨਾਂ ਦਾ ਭੁਗਤਾਨ ਕਰ ਦਿੱਤਾ। ਪਰ ਇਹ ਤਾਂ ਹੀ ਸੰਭਵ ਹੈ ਜਦੋਂ ਪੂਰੇ ਗੁਰੂ ਦੀ ਪੂਰੀ ਦੀਕਸ਼ਾ ਦੇ ਉੱਪਰ ਅਮਲ ਕਰੀਏ। ਅਸੀਂ ਸਾਰੇ ਹੀ ਪੜ੍ਹਦੇ ਹਾਂ, ਸੁਣਦੇ ਹਾਂ, ਅਮਲ ਕੋਈ ਵੀ ਨਹੀਂ ਕਰਦਾ। ਅਗਰ ਅਮਲ ਕਰ ਲਈਏ ਤੇ ਕਾਬੇ ਪਾਰ ਹੋ ਗਏ ਹੁੰਦੇ, ਜਿੱਥੋਂ ਸੱਚ ਕੰਮ ਤੇ सत्संग दिता जा रहा अस उत्थे बैठे हुए सुन रहे होंगे दे रहे होंगे असि इत्थे बैठ करके कलयुग दे विच सुनना रहे होंगे कारण की सीगा असि अमल नहीं किया हुण कितने भी मान असि बन लईए कितने भी वड्डे वड्डे मान सत्संग सुन लईए कितने भी पूर्ण सतगुरां दे चक्कर काट लईए जब तक असि अमल नहीं करांगे तब तक ए बाणी का असि फायदा चुक नहीं सकते इसका लाभ प्राप्त नहीं हो सकता अगर असि इस तो कुछ खटना चाहते हैं तो सानू दूसरी पौड़ी जड़ी है अमल की उस दे उत्ते प्रैक्टिकल जामा यानी कि अमल करना पड़ेगा अमल किए बिना सानू कुछ भी हासिल नहीं हो सकता
सच व्यापार
सच व्यापार करे व्यापारी सच का व्यापार कर हूं व्यापारी कौन है आत्मा व्यापारी है इस मुल्क के व्यापार करने वास्ते आई है सच का व्यापार करना तो गुरु साहब पहले स्पष्ट कर चुके ने असी झूठ का व्यापार कर रहे झूठिया वस्तुआं और संबंध में एकत्रित करना झूठ का व्यापार हूं गुरु साहब बार बार होशियार करते हैं कि तू सच का व्यापार कर हूं सच की है परमात्मा ही सच है उसका नाम ही सच है और आत्मा सच है बाकी सारा ही कुछ झूठ है हूं आत्मा के जरिए सच के जरिए झूठ नूं इकट्ठा करना यह कहदा व्यापार है तो गुरु साहब कहते ने इस व्यापारी नूं इस जीवात्मा नूं चेतांदे ने होशियार करते ने कि तू इस जगत दे विच आया है तो सच दे व्यापार नूं कर सच नूं इकट्ठित कर दरगाह निगाह चेत गुवारे यानी कि अगर नाम का व्यापार करेगा सच का व्यापार करेगा तो दरगाह दे विच तैनू लाभ प्राप्त होगा हम विचार करना पेगा इस तुक के उपर कि असि इस झूठ के व्यापार के नाल क्या सच नूं प्राप्त कर लांगे इस जगत के विच असि कहने कि किसी ने बच्चे ने मतलब क्या कि गुरु का बच्चा बड़ा होशियार है कारण की है कि उसने बड़ा धन कमा लिया बहुत होशियार है हुण विचार करना है कि क्या वह सचमुच होशियार है या मूर्ख है गुरु साहब सचखंड के उपदेश कर रहे हैं कि उन्हें जो कुछ भी एकत्रित किया बदले एक पूंजी नूं खर्च किया यानी कि इस जगत के विच अगर असी कुछ व्यापार करते हैं कुछ हासिल करना चाहते हैं सत्संग चाहे रोटी खा रहे हैं पानी पी रहे हैं विद्या हासिल कर रहे हैं सत्संग सुन रहे हैं तिया पुत्रां की जमीन जायदाद की मां बाप की सेवा कर रहे हैं प्रतिपालना कर रहे हैं संभाल कर रहे हैं हर एक चीज कोई भी क्रिया करने लई सानू पूंजी खर्च करनी पैंदी है इन्वेस्टमेंट करनी पैंदी है असि इन्वेस्टमेंट किए बिना लागत लगाए बिना असि व्यापार नहीं कर सकते इस मुल्क दे विच एक छिण वास्ते भी असि इस पिंजरे दे विच सीमित नहीं रह सकते खड़े नहीं रह सकते किशन जी ने स्पष्ट किया कि एक पल वास्ते भी नहीं रह सकता तैनू कोई ना कोई किरिया तो करनी ही पेगी तो ऐसी किरिया कर कि तू निष्कामी होकर के सारे पापों तो मुक्त हो जा तो विचार करके देखो भी असी किरिया तो कर रहे हैं इन्वेस्टमेंट तो कर रहे हैं और बदले में भी जो कुछ असी प्राप्त किया सच्चा व्यापारी कहड़ा यानी कि कामयाब व्यापारी होशियार किसनू किया जाता है कि जिसने जड़ी पूंजी लगाई है उस तो वध पूंजी नूं हासिल कर लै बस वध पूंजी की ताकत की समर्था की चीज वस्तु या संबंध नूं ले आवे फिर तो असी कहने भी यह बड़ा होशियार है बड़ा कामयाब है हुण असी देखते हैं कि असी कहने बड़ा होशियार है इन्हें बहुत पैसा एकत्रित कर लिया बहुत संबंध इकट्ठे कर ले उन्हें सारे पैसे नूं गुरु साहब उपदेश करते ने कि दरगाह दे विच कोई जगह नहीं इसनूं जान नहीं दिता जाता तो फिर किस तरीके दे नाल असी लाभकारी कह सकते हैं यानी कि जो कुछ एकत्रित किया है जड़ी पूंजी लगा करके अगर यह सारिया वस्तुओं नूं संबंधां नूं तिलांजलि दे दईए बाजार दे भी ले जा करके रखिए किसी के अगे गिरवी ही और उसनूं कहीए भी साडा मूल वापस मिल जाए तो ता ही असी कहीए भी चलो मूल बच गया फिर कुछ कमा लवांगे इस वारी नहीं लाभ होया तो अगे लाभ कर लांगे तो गुरु साहब कहंदे ने सारी वस्तु और संबंध रखण दे बाद तैनू मूल की एक छिण की प्राप्ति नहीं हो सकती यानी कि जड़ी पूंजी लगाई सी वह स्वासा की दौलत सी स्वास खर्च किए बिना इस जगत की कोई भी वस्तु असी हासिल नहीं कर सकते यानी कि पैसा भी कमाया तो असी समय नूं खर्च करके यानी कि समय खर्च करके जड़ी वस्तु हासिल की वस्तुआं देने के बाद सानू एक पल एक साह भी नहीं मिल सकता तो फिर किस तरीके दे नाल असी कहने कि वह कामयाब है या होशियार है उसने बहुत सारा धन कमा लिया यानी कि वह मूर्ख ही रह गया क्यों क्योंकि वह ऐसी चीज नूं खर्च करके ऐसी वस्तु नूं ले आया जिसका दरगाह दे विच कोई मान नहीं यानी कि मूल भी गवाया तो मनुखे जन्म दे विच आ करके अगर असली निचली दुनिया चले गए या देवी देवते उतले लोगों चले गए तो असी अपने मूल नूं भी गवा लिया यानी कि मनुखा जन्म जड़ा सीगा स्वासा की पूंजी खर्च करके इस समय नूं खर्च करके असी हासिल किनू करना सी एक नाम नूं यानी कि अखुट भंडार नूं जड़ा दरगाह दे विच मान परम पद नूं प्राप्त करा दिंदा गुरु साहब उपदेश कर रहे ने, एक बीड़ी पींदा एक सिगरेट पींदा उहदे विच भी उह समय नूं खर्च करदा, ते अग किस नूं लगा रहा? सिर्फ बीड़ी और सिगरेट नूं अग नहीं लगा रहा, वह सब तो पहले तो पैसे नूं अग लगांदा, पैसे नूं अग लगा करके समय नूं अग लगांदा, समय नूं अग लगा करके अपने शरीर नूं अग लगांदा, शरीर नूं अग लगा करके इस प्रकृति नूं अग लगांदा जिस दे विच उह जहर भरिया धुआं छड़दा, उस तो बाद भी अग लगांदा जिस दे मुंह दे उपर धुआं छड़दा, यानी कि सामने वाले की जिंदगी दे विच भी कुछ सहल सार ते उसनू भी अग लगाता, यानी कि इस सारिया वस्तुओं नू अग लगा के उसने प्राप्त की किया सिर्फ और सिर्फ रोग, एक ऐसा रोग जिसनू असी कैंसर कहने हैं। शरीर के इतने विकार पैदा हो जाते हैं इस धुएं के नाल, इस बीड़ी के नाल, सिगरेट के नाल, जिन्हों का कोई अंत नहीं, यानी कि इस चोले का ही अंत हो जाता पर विकारों का अंत नहीं होता। यह सारिया गल्लां पता होने के बावजूद जीव जो है बीड़ी पीता सिगरेट पीता, यानी कि सारिया वस्तुओं को अग लाने के बाद भी अपनी जिंदगी को साड़न के बाद भी वह इस बीड़ी को नहीं छड़ता, सिगरेट को नहीं छड़ता। कारण की है? कारण एक है कि पिछले जन्मों के भी जो कुछ भी उसने करतूतों घोलिया ने उसके सामने प्रगट हो रही ने, उन्होंने प्रभाव तो वृत्ति तो बच नहीं सकते। तो सब तो पूरे गुरु की पूरी दीक्षा की है समय का सदुपयोग, यानी कि समय खर्च करके उसने एक सिगरेट के जरिए अपनी सारी जिंदगी नूं जाल दिता, यानी कि धन कमाण के जरिए, इन्हां धियां पुत्रां के जरिए, मां बाप के जरिए, जड़ चेतन वस्तु संबंधा के जरिए यह सारी पूंजी सारा समा खर्च करके हासिल किसनों किया? सिर्फ बेड़िया हासिल कीतियां। केड़िया बेड़िया? जिन्हों का भुगतान करने वास्ते फिर सानू इन्हां लोगों के जन्म और मरण के गेड़ विच आना पड़ेगा। बहुत सारे दान पुन कर दिते तो देवी देवता बन जावांगे, या इस मुल्क के भी राजे बराजे बन के आ जाएंगे, सृष्टि कौमा के मोहरी बन के आ जावांगे, और अगर पाप कमावांगे तो असं मुल्कों के भी चले जावांगे। यानी कि हासिल की किया समय करके? गुरु साहब उपदेश करते हैं कि पूरी दीक्षा की है, पूरा उपदेश की है समय का सदुपयोग करना। अगर दुरुपयोग करेंगे तो आज तक दुरुपयोग करके ही असं इतने बैठे हुए हैं, वो सत्संग सुन रहे हैं, यह सदुपयोग है। बाकी कमां सारे तो अच्छा की है, सत के संग करने, सत को सुनना, उपदेश को ग्रहण करना, और अगर असं इस प्रैक्टिकल रूप में भी धारण कर लवेंगे तो मनुखे जन्म का ही सदुपयोग हो जाएगा समय का, और अगर असं इन सुन के दुए कमों काट देता तो यह दुरुपयोग हो जाएगा, सदुपयोग नहीं होगा। वही कड़िया जड़िया सुनिया ने उन्होंने सार्थक ना कर सके तो दुरुपयोग हो गया। सानू चाकू मिलिया किस वास्ते? सब्जी कटने वास्ते, कट के असं इसका आहार बना करके अपना पोषण कर सकिए। उस चाकू के नाल असं लोगों के जेब कट ले, गले कट ले, या सानू अभिशाप मिल गया चाकू दे के सतगुरां ने सानू क्या कर दिता? हुण अगर मनुखा जन्म दिता सतगुरां ने सानू अकाल पुरख ने, तो क्या सानू अभिशाप देता? पाप कमाण वास्ते सानू यह सारा जन्म मिलिया सीगा, असी कर की रहे हैं? पाप एकत्रित कर रहे हैं। जेड़े पुन ने यह भी जीवात्मा वास्ते पाप ने, क्यों? क्योंकि इसमें जन्म और मरण के गेड़ भी चाहना पेगा, इसका भुगतान देना पेगा, और जिस चीज का भुगतान देना पै गया वह जीवात्मा ले पाप है। तो असं इस जन्म के विच आकर के सतगुरां ने तो दात दी, सानू ऐसा दान दे दिता कि तुसी मैनू मिलो आ करके, ताकि तुहानू खज्जल ना होना पे, दुख दर्द तो निकल जाओ। और उसनू प्राप्त करके असी कीता कि गले कटने शुरू करते, पाप नू एकत्रित करता, वो वस्तु और संबंध असी कट्ठे ते कर ले समय नू खर्च करके। साथ संगत जी, वस्तु और संबंध आखिरी वेले नाल जांदियां नहीं, पर इह किरिया नू जिहनू हासिल करन वास्ते जिहड़े पाप कमाए ने ना, वह पंड सानू सिर ते चुक के ले जानी पेगी, इह पाप साडा पिछा नहीं छड्दे। यानी कि पाप नाल जाणगे, पापा तो असी बच नहीं जा सकते, और पाप एकत्रित करन दा क्या लाभ इस मनुखे जन्म दे विच आ करके? तो सानू चाहिए कि इस चोले का, इस समय का सदुपयोग करिए, और सदुपयोग करना ही ये पूरे गुरु की पूरी दीक्षा नू हासिल कर लेना, प्रैक्टिकल जामा प्राप्त कर लेना है। और कोई भी ऐसा तरीका या जरिया नहीं है कि असी उस परमात्मा नू मिलन या प्राप्त करन दे काबिल हो सकीए। तो गुरु साहब कहंदे ने, सच का व्यापार कर, सच नू एकत्रित करन वास्ते, नाद नू प्राप्त करन वास्ते उस क्रिया नू अपना जिस नू पूरे गुरु पूरी दीक्षा अपने सत्संग दे विच आकर के उपदेश करते ने। इन्हां उपदेशां नू धारण करन दे बाद ही तू ऐसी कमाई करेगा जिसका निवाह, जिसका लाभ तैनू दरगाह दे विच अकाल पुरख की गोद के रूप में प्राप्त होगा।
नाम तिवारी आवे जा।
अगर उस एक दी टेक अपने अंतर दे विच ले जाए, असी टेक किना दी लैके बैठे हैं, कोई पैसे दी टेक लैके बैठा, कोई संबंधा दी टेक लैके बैठा, गुरु घर भी आंदे आ ते असी रिश्ते और संबंधा दी टेक लैंदे आ, पूरे सतगुरु दी टेक नहीं जलांदे। अगर पूरे सतगुरु दी टेक लईए ते नियम दे विच आए, असी पिछले दरवाजे तो अंदर जा करके फरियाद करनी पसंद करदे आ। क्या विचार करो, क्या परमात्मा नूं इह सारियां गल्लां दा चीजां दा पता नहीं? यानी कि पूरन सतगुरु कोल आ करके भी अगर असीं झूठियां ही टेखां लै रखियां ने, तो फिर परमात्मा की प्राप्ति किस तरीके दे नाल हो सकती? आवागमन तो किस तरीके नाल बच सकते? किशन जी बिल्कुल अपनी बाणी जो भी स्पष्ट करते हैं कि तू मेरी शरण च आ जा, सारिया चिंता नूं त्याग दे और सिर्फ करम जित जो है काली करम करन वास्ते जो तुहानूं उपदेश है, करम जन ओही किरिया करनी है, इस दे नाल मैं तुहानूं सारे पापा तो मुक्त कर दांगा, नहीं तो तू आवागमन च रहेगा, आवागमन तो तू बच नहीं सकता। तो शरण का भाव यह है कि पूरे तरीके दे नाल पूरन सतगुरां नूं अर्पित कर देना। किस तरीके दे नाल? तन और मन, वचन धर्म और कर्म, यानी कि पंच शब्द की टेक जब तक असी पूरन सतगुरां नूं भेंट नहीं करांगे, तब तक सानू उस चीज की प्राप्ति हो सकती नहीं। असी आवागमन दे विच ही रहांगे, आवागमन तो बच नहीं सकते। तो सासन मेरी सचखंड की बाणी के गुरु साहबां ने बिल्कुल स्पष्ट कर दिता है कि पूरन गुरु की पूरी दिख्या जड़ी है, वह कोई दो चार लफज नहीं है। असी लफजा तक सीमित बैठे हैं या कुछ ऐसे निशाना तक, ऐसिया गल्ला तक सीमित अपने आप नूं करके बैठे हैं, असी बच नहीं सकते इन्हों को। तो पूरे गुरु की पूरी दिख्या की है कि अपने आप नूं पूरे अपने गुरु के उपर कुर्बान कर देना, जो उपदेश वह देंगे ने सत्संग दे विच आकर के उन्हां दा प्रैक्टिकल जामा प्रैक्टिकल रूप दे विच धारण कर लेना। अगर असी प्रैक्टिकल रूप दे विच धारण नहीं करांगे ते असी आवागमन तो अपने आप नूं बचा नहीं सकते। तो उन्हें पार ले जाने वाली जिहड़ी गल है, जिसनूं नाम किया है, गुरु साहब नाम नूं भी स्पष्ट कर चुके ने कि यह नाम जिहड़ी है कोई जड़ चेतन वस्तु नहीं है, यह अपार है। इहनूं प्राप्त करन वास्ते ही यह मनुखा जन्म मिलिया, और जब तक असी इस मनुखे जन्म दे विच उस परमात्मा नूं प्राप्त नहीं कर लवांगे, तब तक साडा हालत और पलक, यह मुल्क और मुल्क दोनों सवर सकते ही नहीं। असी अपने आप नूं आवागमन दे विच ही फसा करके बैठे हां, पर यह समझ रहे हैं कि असी सचखंड पहुंच जावांगे, पर कदों? मरण तो बाद। और मरण के बाद का मजबूर संता का नहीं है, संता का मजबूर तो जींदे जी का, जींदे जी जीवित मरिए भवजल करिए। इस संसार ताबर तो दुख तो दर्द तो पार होना चाहते हैं, तो अख बंद होने तो पहले ही अपने रस्ते में तय कर लो। अगर इस रस्ते में तय नहीं कर सके तो जिथे तक रस्ता तय करांगे अगले जन्म में सानू उस तो अगे चलना पेगा। तो अगर इस जन्म में अगर असी कुछ नहीं कर सके तो अगले जन्मों की की गारंटी है? काल कोई मूर्ख नहीं है, अगले जन्म में कुछ ऐसिया चीजा सानू देगा, ऐसे कर्म चुन के साड़ी झोली च पाएगा कि असी चाह करके भी कुछ नहीं सकते। असी अपने आप में बड़ा ही होशियार समझते हैं, पड़ोसी एक ऐसा लिया के बिठा देता जिहड़ा साड़ी जिंदगी दे मेरा घोल देगा, असी क्या कर लवांगे? यानी कि असी बच नहीं सकते उस काल की चाल तो। तो जो मनुखा जन्म है बड़ा कीमती है, जींदे जी ही उस परमात्मा नूं हासिल कर लेना, नाम नूं हासिल कर लेना, यह मनुखे जन्म नूं सार्थक कर लेना, हालत और पलत दोनों नूं ही संवार लेना। तो सासन है जी, गुरु साहब सचखंड तो जिहड़ी बाणी दिंदे ने उहदे कुछ तुका भी लैंदे ने, कुछ उदाहरण भी दिंदे ने, पर गुरु साहबां दा भाव कोई मत या धर्म चलाना नहीं, किसी की निंदा या वडियाई करना नहीं। उन्हों का पाव सेवा रूहानियत के जिस अंग में पहले में समझाना चाहते हैं उसी में अच्छे तरीके के नाल साड़ी झोलिया तकसीम कर सकन। इस तो अगर गुरु साहबान का कोई भाव नहीं, कोई भी माई पाई अगे होकर के सारी प्रक्रिया का कुछ होर अर्थ कढ़ता, तो उसकी अपनी मनमत है। गुरमत का इस सारी प्रक्रिया के नाल कोई भी संबंध नहीं है।